ਜਿਸਨੇ ਰੋਕਿਆ ਪਰਮੇਸ਼ਰ ਦੇ ਨਾਮ ਸੁਣਨੇ ਕਰਕੇ ਭਾਈ ਦੂਰ ਹੁੰਦੇ ਐ ਨਹੀਂ ਹੋ ਸਕਦੇ ਗੇ। ਪਰੰਪਰਾ ਚ ਇਤਨੇ ਵੈਦ ਅਤੇ ਵਿਆਸਾਰ ਚ ਇਤਨੇ ਹਨ, ਇਹਨਾਂ ਦੇ ਵੀ ਜਿਹੜੇ ਪਾਪ ਆ ਸੁਣਨੇ ਕਰਕੇ ਦੂਰ ਹੋਏ ਹੈ, ਐਵੇਂ ਨਹੀਂ ਹੋ ਸਕਦੇ ਗੇ। ਦੁੱਖ ਤਾਂ ਇਹਨਾਂ ਨੂੰ ਇਸੇ ਧਨੰਤਰ ਨੂੰ ਦੁੱਖ ਲੱਗਾ ਸੀ, ਜਿਸ ਵੇਲੇ ਪੂਰੇ ਦਿੱਤੇ ਸੀ ਤੋਂ ਲੰਘੇ ਨਹੀਂ ਸੀ, ਪੁਸਤਕਾਂ ਸਾਰਨ ਵਾਸਤੇ ਤੁਰ ਪਿਆ ਸੀ, ਕਹਿੰਦਾ ਦਵਾਈ ਗ੍ਰੰਥਾਂ ਚ ਗਲਤ ਲਿਖੀ, ਇਹਦੇ ਇੱਕ ਦੁੱਖ ਹੀ ਸੀ। ਫਿਰ ਪਰਮੇਸ਼ਰ ਨੇ ਪੂਰੀ ਵਿਖਾ ਦਿੱਤੀ ਸੀ ਤਾਂ ਜਾ ਕੇ ਕਿਤੇ ਸ਼ਾਂਤੀ ਆਈ ਸੀ, ਤੇ ਸੁਣਨੇ ਕਰਕੇ ਭਾਈ ਸਾਰੀਆਂ ਚੀਜ਼ਾਂ ਦੀ ਨਿਵਰਤੀ ਹੁੰਦੀ ਆ।
ਈਸ਼ਰ ਵਰਮਾ ਇੰਦਰ
ਪਤਾ ਲੱਗਦਾ ਕਿ ਈਸ਼ਰ ਸ਼ਿਵਜੀ ਹੈ, ਗਲ ਦੇ ਵਿੱਚ ਸੱਪਾਂ ਦੀ ਮਾਲਾ ਪਾਉਣ ਵਾਲਾ, ਧਤੂਰਾ ਖਾਣ ਵਾਲਾ ਹੈ, ਮੜੀਆਂ ਮਰਸਾਈਆਂ ਚ ਰਹਿਣ ਵਾਲਾ ਹੈ। ਸੁਣਿਆ ਈਸ਼ਰ ਬਰਮ, ਤੇ ਸੁਣਨੇ ਕਰਕੇ ਪਤਾ ਲੱਗਦਾ ਕਿ ਬਰਮ ਚਾਰ ਮੂਹਾਂ ਵਾਲਾ, ਬਰਮ
ਇੰਦਰ,
ਸੁਣਨੇ ਕਰਕੇ ਪਤਾ ਲੱਗਦਾ ਕਿ ਇਹ ਇੰਦਰ ਹੈ, ਦੇਵਤਿਆਂ ਦਾ ਰਾਜ ਉੱਥੇ ਚੰਦਰਮਾ ਹੈ। ਇਹ ਸੁਣਨ ਤੋਂ ਸਾਰਾ ਪਤਾ ਲੱਗਦਾ ਕਿ ਕੌਣ ਈਸ਼ਰ ਹੈ, ਕੌਣ ਬਰਮ ਤੇ ਕੌਣ ਇੰਦਰ ਹੈ। ਸੁਣਨ ਤੋਂ ਸਾਰੇ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ। ਈਸ਼ਰ ਜਿਹੜੇ ਸ਼ਿਵ ਜੀ ਹਨ, ਸੰਤ ਸੰਗਤ ਆਚਾਰੇ ਪਾ ਜਾ ਕੇ ਇਹ ਵੀ ਸਰਵਣ ਕਰਦੇ ਹੈ, ਬਰਮਾ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਹੈ, ਚੰਦਰਮਾ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਹੈ, ਇਸੇ ਤਰ੍ਹਾਂ ਇੰਦਰ ਦੇਵਤਾ ਆ ਕੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਸੁਣਦੇ ਹੈ। ਜਦੋਂ ਗੋਤਮ ਰਿਸ਼ੀ ਦੇ ਘਰੇ ਜਾ ਕੇ ਮੂੰਹ ਕਾਲਾ ਕਰਵਾ ਬੈਠਾ ਸੀ, ਹਜ਼ਾਰਾਂ ਭਜਨ ਸਰੀਰ ਤੇ ਹੋ ਗਈਆਂ, ਕਾਲਾ ਦੀ ਬਗੀਚੀ ਚ ਲੁਕ ਕੇ ਬੈਠ ਗਿਆ ਸੀ, ਉਸ ਵੇਲੇ ਬ੍ਰਹਸਪਤ ਨੇ ਆ ਕੇ ਇਹਨੂੰ ਨਾਮ ਸੁਣਾਇਆ ਸੀ, ਹਜ਼ਾਰਾਂ ਮੀਟਰ ਦੇ ਬਣ ਗਏ ਸੀ, ਇੱਕ ਮੱਥੇ ਚ ਰਹਿ ਗਿਆ ਸੀ ਇਹ ਚਿੰਨ, ਉਹ ਤੋਂ ਵੇਖ ਕਰਕੇ ਦੁਖੀ ਹੁੰਦਾ ਰਿਹਾ, ਪਰ ਨਾਮ ਦੇ ਮਹਾਤਮਾ ਨੂੰ ਸੁਣ ਕਰਕੇ ਮਾੜੀ ਮੋਟੀ ਇਸ ਨੂੰ ਸ਼ਾਂਤੀ ਆਈ ਸੀ। ਐਵੇਂ ਨਹੀਂ ਫਿਰ
ਈਸ਼ਰ ਵਰਮਾ ਇੰਦਰ,
ਈਸ਼ਰ ਵਰਮਾ ਇੰਦਰ ਸਰਵਣ ਦੇ ਮਹਾਤਮਾ ਨੂੰ ਸ਼ਿਵ ਜੀ ਜਿਹੜਾ ਹੈ ਇਹ ਵੀ ਸੁਣਦਾ, 88,000 ਵਾਰ ਸਮਾਧੀ ਲਾ ਕੇ ਗਾਉਂਦਾ ਹੈ, ਤੇ ਮੋਹਣੀ ਅਵਤਾਰ ਵੇਲੇ ਜਦੋਂ ਰਤਨਾ ਦੀ ਵੰਡ ਹੋਏ ਸੀ ਤਾਂ ਗੁਰੂ ਕੇ ਪਿਆਰ ਇਹਨੇ ਜਿਹੜੀ ਜ਼ਹਿਰ ਨਿਕਲੀ ਸੀ ਉਹਦੇ ਵਿੱਚੋਂ ਨਾਮ ਦੇ ਪਾਸ ਰਹੇ, ਉਹ ਕੰਠ ਦੇ ਧਾਰਨ ਕਰ ਲਏ ਸੀ, ਹਰਮ ਕਰ ਲਏ ਸੀ, ਇਹਨੂੰ ਸਾਰ ਨਹੀਂ ਸੀ ਸਕੀ। ਤੇ ਬਰਮਾ ਆਰ ਜਿਹੜਾ ਇਹਨੇ ਜਿਸਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਪਹਿਲਾਂ 10 ਲੱਖ ਵਾਲਾ ਇਹਨੇ ਪਾਸ਼ਨਾ ਕੀਤੀ ਸੀ ਦੇਵੀ ਨੇ, ਫਿਰ ਪ੍ਰਗਟ ਹੋ ਕੇ ਅਕਾਲ ਪੁਰਖ ਦਾ ਚਿੰਤਨ ਕਰ ਉਸਨੇ ਕਿਹਾ ਸੀ, ਫਿਰ ਇਸਨੇ ਖਾਲਸਾ ਜੀ 10 ਲੱਖ ਵਾਲਾ ਅਕਾਲ ਪੁਰਖ ਦਾ ਭਜਨ ਕੀਤਾ, ਭਜਨ ਕਰਨ ਤੋਂ ਸ੍ਰਿਸ਼ਟੀ ਵਿੱਚ ਦੀ ਤਾਕਤ ਹੋਏ ਸੀ। ਇਸ ਤਰ੍ਹਾਂ ਬਰਮਾ ਹੈ ਉਹ ਵੀ ਪਰਮੇਸ਼ਰ ਦੇ ਸਰਵਣ ਦੇ ਮਹਾਤਮਾ ਨੂੰ ਕਹਿ ਰਿਹਾ ਹੈ, ਪਰਮੇਸ਼ਰ ਦੇ ਨਾਮ ਦਾ ਸੁਣਨਾ ਹੈ, ਇਸੇ ਕਰਕੇ ਸਾਰੀਆਂ ਵੱਡੇ ਵੱਡੇ ਦੇਵਤਿਆਂ ਨੂੰ ਤਾਕਤਾਂ ਪ੍ਰਾਪਤ ਹੋਈਆਂ ਨੇ, ਰਚਨਾ ਰਚਨ ਦੀਆਂ ਬਰਮਾ ਤੇ ਇੰਦਰ ਵਰਗੇ ਤੇਰੇ ਮਹਾਤਮਾ ਦਾ ਕਥਨ ਕਰਦੇ ਹਨ, ਬ੍ਰਹਿਸਪਤ ਵਰਗੇ ਪ੍ਰਸੰਗ ਸਰਵਣ ਕਰਕੇ ਸ਼ਿਵਪੁਰ ਜੀ ਨੂੰ ਪ੍ਰਾਪਤ ਕੀਤਾ ਹੈ, ਤੇ ਜਿਹੜਾ ਬ੍ਰਹਮਾ ਹੈ ਇਹਨੇ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਹੀ ਬ੍ਰਹਮਪੁਰ ਜੀ ਨੂੰ ਪਾਇਆ ਹੈ, ਸੋ ਵਿਸ਼ੇਸ਼ ਪ੍ਰਾਣ ਵਿੱਚ ਕਹਿੰਦੇ ਇਹਨਾਂ ਦਾ ਪ੍ਰਸੰਗ ਆਉਂਦਾ ਹੈ। ਇਸੇ ਤਰ੍ਹਾਂ ਜਿਹੜੇ ਇੰਦਰ ਵਰਗੇ ਹਨ ਤੇ ਇਹ ਇੰਦਰ ਨਾਲੇ ਬ੍ਰਹਮਾ ਦੇ ਪੁੱਤਰਾਂ ਨੇ ਸੁਣ ਕਰਕੇ ਗੁਰੂ ਕੇ ਪਿਆਰ ਅੱਗੇ ਸ੍ਰਿਸ਼ਟੀ ਰਚੀ ਸੀ, ਤੇ ਇਹ ਤਾਕਤਾਂ ਜਿੰਨੀਆਂ ਮਿਲਦੀਆਂ ਸੁਣਨ ਚ ਮਿਲਦੀਆਂ, ਜੇ ਨਾਮ ਨਾ ਸੁਣਾਏ ਤੇ ਸ਼ਕਤੀ ਨੀ ਕਦੇ ਕੋਈ ਪ੍ਰਾਪਤ ਹੋ ਸਕਦੀ, ਸੁਣਾਂਗੇ ਤੇ ਫਿਰ ਨਿਸ਼ਚਾ ਆਵੇਗਾ, ਨਿਸ਼ਚਾ ਆਵੇਗਾ ਤੈਨੂੰ ਮੰਨਣ ਕਰ ਲਵਾਂਗੇ, ਮੰਨਣ ਕਰਕੇ ਫਿਰ ਸ਼ੌਕ ਜਾਗੇਗਾ, ਤੇਰਾ ਜਾਪ ਕਰਾਂਗੇ, ਜੋ ਜਾਪ ਕਰਾਂਗੇ ਉਹਦੇ ਵਿਚਾਰ ਵੀ ਨਾਲ ਆਵੇਗੇ, ਜਦੋਂ ਵਿਚਾਰ ਪ੍ਰਾਪਤ ਕਰ ਲਏ ਫਿਰ ਸਿਖਿਆਤਾ ਵੀ ਹੋ ਜਾਵੇਗੀ, ਕੰਮ ਸਾਰਾ ਸੁਣਨ ਤੋਂ ਪਹਿਲਾਂ ਚੱਲਦਾ
ਹੈ।
ਸੁਣਿਆ ਈਸ਼ਰ ਵਰਮਾ ਇੰਦਰ, ਈਸ਼ਰ ਸ਼ਿਵਜੀ ਤੇ ਵਰਮਾ ਤੇ ਇੰਦਰ ਆਲਕ ਇਹਨਾਂ ਸਾਰਿਆਂ ਦੇ ਮਾਲਕ ਬਣ ਜਾਈਦਾ ਪਰਮੇਸ਼ਰ ਦਾ ਨਾਮ ਸੁਣਨੇ ਕਰਕੇ, ਤੇ ਜੋ ਈਸ਼ਰ ਪਰਮੇਸ਼ਰ ਹੈ ਤੇ ਵਰਮਾ ਵਿਆਸ ਦਾ ਨਾਮ ਹੈ, ਪਾਰ ਬ੍ਰਹਮ ਜਿੱਥੇ ਸ਼ਬਦ ਹੁੰਦਾ ਹੈ ਤੇ ਇੰਦ ਨਾਮ ਹੁੰਦਾ ਹੈ ਪ੍ਰਕਾਸ਼ ਦਾ, ਉਹ ਪ੍ਰਕਾਸ਼ ਰੂਪ ਦਾ ਰੂਪ ਹੀ ਹੋ ਜਾਂਦੇ ਹਨ ਸੁਣਨ ਕਰਕੇ। ਈਸ਼ਰ ਜੋ ਸਾਰਾ ਮਾਲਕ ਹੈ, ਪਰਮੇਸ਼ਰ ਤੇ ਵਿਆਪਕ ਹੈ, ਉਹਦਾ ਸਰਵਣ ਕਰਨੇ ਕਰਕੇ ਇੰਦ ਪ੍ਰਕਾਸ਼ ਦੇ ਸਹਿਤ ਹੋ ਜਾਂਦੇ ਹਨ। ਮੁੱਖ ਸਾਲਾਹਣ ਮੰਦ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ, ਮੰਦ ਭਾਵੇ ਮੰਦੇ ਸਨ, ਪਾਪੀ ਸਨ, ਪਰ ਉਹ ਮੁਖੀ ਹੋ ਗਏ, ਸਾਰਿਆਂ ਤੋਂ ਸ੍ਰੋਮਣੀ ਬਣ ਗਏ, ਕ੍ਰਿਸ਼ਨ ਆਦਿ ਵਰਗਿਆਂ ਨੇ ਜੀ, ਉਹਨਾਂ ਦੇ ਪੈਰ ਧੋ ਧੋ ਕੇ ਪੀਤੇ ਹੈ, ਬਾਲ ਵੀ ਇੱਕ ਗੁਰੂ ਕੇ ਚਾਰ ਭਾਵੇ ਬਟਵਾਰਾ ਸੀ, ਰਾਹ ਧਾੜੇ ਸੀ, ਮਾਰ ਕੇ ਖੋ ਖਿੰਜ ਕੇ ਖਾਣ ਵਾਲਾ ਸੀ, ਪਰ ਜਦੋਂ ਪਰਮੇਸ਼ਰ ਦੇ ਪਿਆਰਿਆਂ ਤੋਂ ਜਾਪ ਸੁਣਿਆ, ਭਾਵੇਂ ਮਰਾ ਮਰਾ ਦਾ ਜਾਪ ਦਿੱਤਾ ਸੀ, ਮਰਾ ਮਰਾ ਦਾ ਜਾਪ ਕਰਦੇ ਕਰਦੇ ਰਾਮ ਰਾਮ ਦਾ ਜਾਪ ਕਰਨ ਲੱਗ ਪਿਆ, ਰਾਮ ਦਾ ਜਾਪ ਕਰਦਿਆਂ ਕਰਦਿਆਂ ਤਾਂ ਪਰਮੇਸ਼ਰ ਦਾ ਰੂਪ ਹੀ ਬਣ ਗਿਆ ਸੀ। ਇਹ ਸੁਣਿਆ ਮੁਕਤ ਹਨ ਮੰਦ, ਸੁਣਨੇ ਕਰਕੇ ਭਾਵੇਂ ਮੰਦ ਮੰਦੀ ਮਤ ਵਾਲੇ ਸੀ, ਚੰਗਾ ਸੁਭਾਅ ਨਹੀਂ ਸੀ, ਜੀਵਾਂ ਦਾ ਘਾਤ ਕਰਦਾ ਸੀ, ਪਰ ਜਦੋਂ ਪਰਮੇਸ਼ਵਰ ਦਾ ਨਾਮ ਮਹਾਤਮਾ ਤੋਂ ਸੁਣਿਆ ਤਾਂ ਮੁਖੀ ਹੋ ਗਿਆ ਸਾਰਿਆਂ ਤੋਂ। ਜੱਗ ਸੰਪੂਰਨ ਕਰਨ ਵਾਸਤੇ ਇਹਨਾਂ ਨੂੰ ਬਾਲਵੀਕ ਵਰਗਿਆਂ ਨੂੰ ਵੀ ਸੋ ਗੁਰੂ ਕੇ ਪਿਆਰ ਲਿਆ ਕੇ ਇਹਨਾਂ ਦੇ ਪੈਰ ਧੋਤੇ ਗਏ, ਕੀਤੇ ਗਏ, ਚਰਨਾਮ ਲਈ ਗਈ, ਸੋ ਸੁਖ ਮਾਣਿਆ ਗਿਆ। ਇਹ ਪਰਮੇਸ਼ਵਰ ਦੇ ਨਾਮ ਦੇ ਸੁਣ ਦਾ ਮਹਾਤਮ ਹੈ ਤੇ ਸੁਣਿਆ ਮੁਖ ਸਲ ਹਰ ਮੰਦ ਸਲ ਹਰ ਨਾਮ ਹੈ ਸਿਰਫ ਦਾ। ਸੋ ਜਿਹੜੇ ਜੋ ਵੀ ਵਾਹਿਗੁਰੂ ਦੇ ਨਾਮ ਨੂੰ ਸੁਣਦਾ ਹੈ ਤੇ ਸਿਰਫ ਕਰਦੇ ਹਨ ਉਹ ਭਾਵੇਂ ਮੰਦੇ ਹਨ, ਪਰ ਸਿਰਫ ਕਰਨੇ ਕਰਕੇ ਵਾਹਿਗੁਰੂ ਦੇ ਮੁਖੀਆਂ ਦੇ ਵਿੱਚੋਂ ਵੀ ਮੁਖੀ ਬਣ ਜਾਂਦੇ ਹੈ, ਸਰਾਵਣੇ ਸਾਰੇ ਦੇ ਬਣ ਜਾਂਦੇ ਤੇ ਮੁਖੀਆਂ ਦੇ ਸਰਾਵਣੇ ਯੋਗ ਹੋ ਜਾਂਦੇ ਹੈ। ਮੁਖੀ ਕੌਣ ਹੈ? ਮਹਾਤਮਾ। ਤੇ ਮਹਾਤਮਾ ਵੀ ਐਸੇ ਲੋਕਾਂ ਦੀ ਸਿਫਤ ਕਰਦੇ ਹੈ, ਭਾਵੇਂ ਪਹਿਲਾਂ ਚੋਰੀਆਂ ਕੀਤੀਆਂ ਹੈ ਪਰ ਸੁਣਨੇ ਕਰਕੇ ਪਰਮੇਸ਼ਰ ਦਾ ਨਾਮ ਉਹਨਾਂ ਵਿਚ ਤਾਜਤ ਹੋਈ ਤੇ ਉਹਨਾਂ ਦੀ ਤਾਜਤ ਵਰਣਨ ਕਥਨ ਜਿਹੜਾ ਹੈ ਉਹ ਪਰਮੇਸ਼ਰ ਦੇ ਤਿਆਰੀ ਕਰਦੇ ਇਸ ਪੰਕਤੀ ਤੇ। ਬਾਕੀ ਸਾਥੀਆਂ ਲਾ ਲੈਣੀਆਂ ਭਾਈ ਜੀ ਨੇ ਚੰਦ ਆਇਤ ਨੇ, ਭਾਈ ਇਸੇ ਤਰ੍ਹਾਂ ਜੋ ਸਨ ਲਖੋ ਜੀ, ਉਹਨਾਂ ਨੇ ਭਾਵੇਂ ਪਹਿਲਾਂ ਜੀਵਨ ਸੰਗਤ ਦੇ ਕਾਰਨ ਵਿਗੜਿਆ ਸੀ ਪਰ ਜਦੋਂ ਪਰਮੇਸ਼ਰ ਦਾ ਨਾਮ ਸੁਣਿਆ ਹੈ ਸੁਣਨੇ ਕਰਕੇ ਕਮਾਈ ਅੱਗੇ ਕਰਕੇ ਬ੍ਰਹਮ ਗਿਆਨੀ ਮਹਾਂਪੁਰਖ ਬਣ ਗਏ ਹਨ ਤੇ ਪਰਮੇਸ਼ਰ ਦੇ ਨਾਮ ਨੂੰ ਸਾਰੇ ਸੁਣਦੇ ਹਨ। ਮਹਾਤਮਾ ਜਿਹੜੇ ਆ ਉਹ ਮਨ ਮੰਤਰ ਦਿੰਦੇ ਹਨ, ਮੁਖੋ ਸਲਾਹਣ ਲੱਗ ਜਾਈਦਾ ਹੈ, ਮਨ ਦਾ ਮੰਤਰ ਦਾ ਦਿੰਦਾ ਹੈ। ਸੋ ਇਸੇ ਤਰ੍ਹਾਂ ਇਹ ਜੋ ਮੰਤਰ ਨਾਮ ਗੁਰਾਂ ਤੋਂ ਸੁਣ ਕੇ ਮੁਖੋ ਸਲਾਹਣਾ ਕਰੀਦਾ ਤੇ ਕੰਮ ਆਪਾਂ ਵੀ ਕਰੀਏ ਅਤੇ ਉਹ ਮੁਖੀਆਂ ਦੇ ਸਲਾਹਣੇ ਜੋਰ ਬਣ ਜਾਂਦੇ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਜਪ ਰਹੇ। ਆਮ ਕਹਾਵਤ ਆਪਣੇ ਲੋਕਾਂ ਨੇ ਕਿਸੇ ਪੁੱਛ ਰਿਹਾ ਹੈ ਸੁਨਾਬ ਤੂੰ ਤਾਂ ਕੋਈ ਗੱਲ ਕਰੇ ਤਾਂ ਕਹਿੰਦੇ ਤੂੰ ਕਿਹੜਾ ਕੋਈ ਮੰਦ ਪੜਿਆ ਜਾਂ ਕੋਈ ਪੜ੍ਹਾ ਦੇਣਾ ਹੈ, ਇਹ ਵੀ ਇੱਕ ਸਵਾਲ ਬਣ ਜਾਂਦਾ ਹੈ। ਮੰਦ ਨਾਮ ਮੰਤਰ ਦਾ ਹੈ, ਸੋ ਮੰਤਰ ਦਾ ਵਾਹਿਗੁਰੂ ਦਾ ਜਨੈਕ ਹੈ, ਇਸ ਵਾਸਤੇ ਮੰਦ ਅਰਥ ਵਾਲੇ ਸੋ ਅਕਲਮੰਦ ਵੀ ਕਹੀਦਾ ਹੈ। ਸੋ ਬੜਾ ਅਕਲਮੰਦ ਹੈ, ਭਾਵ ਚੰਗੀ ਅਕਲ ਵਾਲਾ ਹੈ, ਸੋ ਵਾਲੇ ਦਾ ਨਾਮ ਹੈ ਇਸ ਤਰ੍ਹਾਂ ਅਕਲ ਵਾਲਾ ਧਨ ਵਾਲਾ। ਇਹ ਤਾਂ ਕਿਹਾ ਜਾਂਦਾ ਸੁਣਨੇ ਕਰਕੇ ਅਕਲ ਵਾਲੇ ਬਣੀਦਾ ਹੈ, ਸੁਣਨੇ ਕਰਕੇ ਮੁਖੀ ਬਣੀਦਾ ਹੈ ਤੇ ਸੁਣਨੇ ਕਰਕੇ ਨਾਮ ਸਾਰੇ ਤਸਲਾਉਣ ਵਾਲੇ ਉਹ ਬਣ ਜਾਂਦੇ ਹਨ। ਸੋ ਜਿਸ ਸਾਜ ਤੋਂ ਮਿਲਣ ਧੋਏ ਸਰਨ ਵਾਲਾ ਤਾਂ ਨਿਰਮਲ ਹੋਏ, ਜੇ ਇਸ ਨੂੰ ਕਿਤੇ ਆਸਰਾ ਨੇ ਜੇ ਸਰਨ ਵਿੱਚ ਆ ਕੇ ਨਾਮ ਸੁਣ ਲਵੇ ਤਾਂ ਉਹਦੇ ਵੀ ਕਲਿਆਣ ਹੋ ਜਾਂਦੀ ਹੈ। ਜਿਨ੍ਹਾਂ ਨੇ ਨਾਮ ਦਾ ਸਰਨ ਕੀਤਾ ਮੁੱਖੋ ਪਰਮੇਸ਼ਰ ਦੀ ਸਿਫਤ ਕੀਤੀ ਹੈ, ਹਿਰਦੇ ਵਿੱਚ ਮੁੱਖੀ ਸਰੋਣ ਸੱਚੇ ਪਰਮੇਸ਼ਰ ਦੇ ਮਨ ਮੰਤਰ ਨੂੰ ਵਸਾ ਲਿਆ ਹੈ, ਉਹ ਸਾਰੇ ਤੋਂ ਸਰੋਵਣੀ ਬਣ ਗਏ ਹਨ।
ਜੋਗ ਜੁਗਤ ਤਨ ਭੇਦ,
ਜੋਗ ਜੁਗਤ ਤਨ ਭੇਦ ਸੁਣਨੇ ਕਰਕੇ ਜੋਗ ਦੀਆਂ ਜੁਗਤੀਆਂ ਦਾ ਪਤਾ ਲੱਗ ਜਾਂਦਾ ਹੈ ਤੇ ਤਨ ਦੇ ਜਿਹੜਾ ਭੇਦ ਫਰਕ ਹੈ ਇਸ ਨੂੰ ਜਾਣ ਲਈਦਾ ਕਿ ਕਿਤਨੀਆਂ ਇਹਦੇ ਵਿਚ ਨਾੜੀਆਂ ਹਨ, ਬਰੀਕ ਸੂਖਮ ਜਿਹੜੀਆਂ ਤੇ ਮੋਟੀਆਂ ਨਾੜੀਆਂ ਹਨ ਇਹਨਾਂ ਸਾਰਿਆਂ ਨੂੰ ਤੇ ਪਰਮੇਸ਼ਰ ਦੇ ਨਾਮ ਨੂੰ ਸੁਣਨੇ ਕਰਕੇ ਆਤਮਨੀ ਪਰਮਾਤਮਨੀ ਜੁੜ ਦਿੱਤੀ ਸਾ ਜੋਗਾ। ਇਹ ਜੋਗ ਦੀ ਪ੍ਰਾਪਤੀ ਦਾ ਸਾਧਨ ਹੈ, ਵਾਹਿਗੁਰੂ ਵਿੱਚ ਜੁੜ ਜਾਈਦਾ। ਇਹ ਤਨ ਸਰੀਰ ਕਿਹੜਾ ਹੈ? ਇਹ ਸੱਤ ਜੜ ਦੁੱਖ ਰੂਪ ਹੈ ਤੇ ਜੋ ਪਰਮੇਸ਼ਰ ਹੈ ਉਹ ਸੱਤ ਚੇਤਨ ਆਨੰਦ ਸਰੂਪ ਹੈ, ਜਿਹੜਾ ਆਤਮਾ ਹੈ। ਇਹਦੇ ਭੇਦ ਨੂੰ ਜਾਣ ਲਈਦਾ ਹੈ, ਫਰਕ ਨੂੰ ਸਮਝ ਲਈਦਾ ਹੈ, ਨਾਮ ਨੂੰ ਸੁਣੇ ਕਰਕੇ ਜੇ ਉਹ ਮਨ ਨੂੰ ਵਿਹਨ ਕਰਕੇ ਜੁੜਨੇ ਜੋ ਪਰਮੇਸ਼ਰ ਵਿੱਚ ਜੁੜ ਜਾਈਦਾ ਹੈ। ਨਾਮ ਨੂੰ ਸੁਣਨੇ ਕਰਕੇ ਪੰਜਾਂ ਤੱਤਾਂ ਦਾ ਗਿਆਨ ਹੋ ਜਾਂਦਾ ਹੈ ਤੇ ਪੰਜਾਂ ਤੱਤਾਂ ਦੀ ਭਾਵਨਾ ਵਾਲੇ ਵੀ ਬਣ ਜਾਈਦਾ ਹੈ। ਧਰਤੀ ਤੋਂ ਨਿਰਖੋਭਤਾ ਆਪਣਾ ਖਿਮ, ਆਕਾਸ਼ ਤੋਂ ਨਿਰਖੋਭਤਾ ਅੱਗ ਤੋਂ ਪ੍ਰਕਾਸ਼ਤਾ, ਪਾਣੀ ਤੋਂ ਨਿਰਲੇਪਤਾ, ਹਵਾ ਤੋਂ ਨਿਰਲੇਪਤਾ ਤੇ ਪਾਣੀ ਤੋਂ ਉਜਲਤਾ, ਇਹ ਸਾਰੇ ਤੱਤਾਂ ਦੇ ਗੁਣਾਂ ਦੇ ਧਾਰਨੀ ਬਣ ਜਾਏਗਾ ਪਰਮੇਸ਼ਰ ਨੂੰ ਸੁਣਨੇ ਕਰਕੇ। ਜਿਹੜੇ ਪੰਜ ਤੱਤ ਹਨ ਸੋ ਗੁਰੂ ਕੇ ਪਿਆਰਿਓ ਜਦੋਂ ਇਹਨਾਂ ਜੋੜ ਵਿੱਚ ਜੁੜ ਗਏ ਜਾਂ ਪਰਮੇਸ਼ਰ ਦਾ ਨਾਮ ਸੁਣੀਏ ਤੇ ਜੋੜਨ ਦਾ ਤਰੀਕਾ ਆ ਜਾਵੇ, ਗੋਡਿਆਂ ਤੱਕ ਧਰਤੀ ਦਾ ਧਿਆਨ ਰੱਖਣਾ, ਲੱਕ ਤੱਕ ਪਾਣੀ ਦਾ ਤੇ ਧੁਨੀ ਨਾਭੀ ਤੱਕ ਅੱਗ ਦਾ, ਕੰਸ਼ ਤੱਕ ਪਾਉਣ ਦਾ ਤੇ ਦਸਵੇਂ ਦੁਆਰ ਤੱਕ ਆਕਾਸ਼ ਦਾ, ਇਹ ਧਿਆਨ ਧਾਰਦੇ ਜੋਗੀ ਆਲਕ ਫਿਰ ਨਾ ਤਾਂ ਦੱਬਿਆ ਕੋਈ ਬੰਦਾ ਰਹਿੰਦਾ ਮਰਦਾ, ਨਾ ਪਾਣੀ ਚ ਡੁੱਬਦਾ, ਨਾ ਅੱਗ ਚ ਸੜਦਾ ਹੈ, ਨਾ ਗੁਰੂ ਕੇ ਪਿਆਰ ਹਵਾ ਉਸ ਨੂੰ ਉਡਾ ਸਕਦੀ ਹੈ ਤੇ ਆਕਾਸ਼ ਵਿੱਚ ਉਹ ਉੱਡਣ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਪਰਮੇਸ਼ਰ ਵਿੱਚ ਜੁੜਨ ਦਾ ਪਤਾ ਲੱਗ ਜਾਂਦਾ ਹੈ। ਜਿਹੜੇ ਛੇ ਚੱਕਰ ਹਨ ਉਹਨਾਂ ਦੁਆਰਾ ਦੀ ਸੋ ਉਹਨਾਂ ਨੂੰ ਬਿਨ ਕੇ ਦਸਵੇਂ ਦੁਆਰ ਚ ਸਵਾਸ ਚੁਕਾਉਣ ਦੀ ਇਹ ਸਮਰੱਥਾ ਜਿਹੜੀ ਪ੍ਰਾਪਤ ਹੋਣੀ ਹੈ, ਇਹ ਨਾਮ ਦੇ ਸੁਣਨੇ ਕਰਕੇ ਸਾਰਾ ਕੁਝ ਹੋ ਜਾਂਦਾ। ਜੋਗੀਆਂ ਦੇ ਮਤ ਮੁਤਾਬਕ ਸ਼ਾਮ ਦੇ ਦੌਰਾਨ ਵਿੱਚ ਬੇਨਤੀ ਕਰਾਂਗੇ, ਉਹ ਟਾਈਮ ਹੋ ਗਿਆ ਹੈ ਤੇ ਕਿਸ ਤਰ੍ਹਾਂ ਜੋਗੀ ਝਾਨ ਜੋੜਦੇ ਹੈ, ਕਿਸ ਤਰ੍ਹਾਂ ਮੂਲ ਦੁਆਰੇ ਨੂੰ ਤੇ ਜਲੰਧਰ ਬੰਧ ਨੂੰ ਏਡੇ ਬੰਦ ਲਾ ਕੇ ਰੋਕਦੇ ਹਨ, ਸੋ ਕਿਸ ਤਰ੍ਹਾਂ ਇਹਨਾਂ ਨੂੰ ਬੋਟੀਆਂ ਦਾ ਨਜ਼ਾਰਾ ਹੁੰਦਾ, ਬਦਾਮਾਂ ਦੀਆਂ ਗਿਰੀਆਂ ਵਰਗੀਆਂ ਜੋ ਹਨ, ਇਸ ਤਰ੍ਹਾਂ ਮਾਲ ਤੇ ਉੱਤਾ ਫਾੜ ਕੇ ਰੋਗ ਹੈ ਇਹਨਾਂ ਦੇ ਮਿਟਦੇ ਹੈ, ਕਿਸ ਤਰੀਕੇ ਨਾਲ ਪੰਜਾਬਾਂ ਨਾਲੀ ਨੂੰ ਸਿੱਧੀ ਕਰਦੇ ਹੈ, ਇਹਦਾ ਵਿਸਤਾਰ ਹੋਇਆ ਸ਼ਾਮ ਦੇ ਦੌਰਾਨ ਕਰਾਂਗੇ। ਪਰ ਸੁਣਨੇ ਕਰਕੇ ਨਤੀਜਿਆਂ ਦਾ ਪਤਾ ਲੱਗਦਾ ਪਤਾ ਲੱਗਦਾ ਕਿ 6-8 ਤੇ 27 ਸਿਮਰਤੀਆਂ ਤੇ 4 ਵੇਦ ਹਨ।
ਨਾਨਕ ਭਗਤਾ ਸਦਾ ਵੇਗਾ,
ਭਾਈ ਜਿਹੜੇ ਭਗਤ ਹਨ ਉਹਨੂੰ ਤਸਲਾ ਵਿਰਾਸ ਖੇੜਾ ਬਣਿਆ ਰਹਿੰਦਾ ਹੈ।
ਦੁੱਖ ਪਾਪ ਦਾ ਨਾਸ਼,
ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਤੇ ਜਿੰਨਾ ਸਮਾਂ ਪ੍ਰਬੰਧ ਕਰ ਲੋ ਯਾਦ ਸੰਪੂਰਨ ਹੋਇਆ ਹੈ।
ਨਾਨਕ ਭਗਤਾ ਸਦਾ ਵਿਗਾਸ, ਦੁੱਖ ਪਾਪ ਕਾ ਨਾਸ਼।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਈਸ਼ਰ ਬਰਮਾ ਇੰਦ ਸਣੇ ਮੁਖ ਸਲਾਹਣ ਮੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਖਾਲਸਾ ਸਾਹਿਬ ਸੰਤ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ।
ਕਥਾ ਸਵੇਰੇ ਹੋ ਗਈ ਤੇ ਇੱਕ ਤੁਪਦੇ ਰਹਿੰਦੀ ਹੈ, ਪਰ ਸੁਰਖੁਰੂ ਵਿੱਚ ਰੰਗ ਤੋਂ ਸੁਣਿਆ ਸੁਣਨੇ ਕਰਕੇ ਈਸ਼ਰ ਤੇ ਬ੍ਰਹਮ ਤੇ ਇੰਦਰ ਚੰਦਰਮਾ ਦਾ ਪਤਾ ਲੱਗਦਾ ਹੈ ਤੇ ਇੰਦਰ ਦਾ ਪਤਾ ਲੱਗਦਾ ਹੈ ਸੁਣਨੇ ਕਰਕੇ। ਜੋ ਈਸ਼ਰ ਹੈ ਪਰਮੇਸ਼ਰ ਉਸਦਾ ਬ੍ਰਹਮਾ ਜੋ ਵਿਆਪਕ ਸਰੂਪ ਹੈ, ਇੰਦਰ ਜੋ ਪ੍ਰਕਾਸ਼ ਰੂਪ ਹੈ ਉਹਦਾ ਪਤਾ ਲੱਗਦਾ ਹੈ। ਸੁਣਿਆ ਈਸ਼ਰ ਬ੍ਰਹਮਾ ਇੰਦਰ, ਈਸ਼ਰ ਸ਼ਿਰਜੀ ਜਿਹੜਾ ਹੈ ਗੁਰੂ ਕੇ ਪਿਆਰੇ ਗੋਲੇ ਨੇ ਕੰਮ ਕੀਤਾ, ਇਹਦਾ ਵੀ ਸੁਣਨੇ ਕਰਕੇ ਪਤਾ ਲੱਗਦਾ ਹੈ। ਕਿਰੋਣੀ ਦਾ ਰੂਪ ਦੇ ਮੋਹਣੀ ਦਾ ਰੂਪ ਦੇਖ ਕੇ ਡੁਲਿਆ ਸੀ, ਬਰਮੇ ਨਾਲ ਸੁਣ ਕੇ ਪਤਾ ਲੱਗਦਾ ਹੈ ਕਿ ਆਪਣਾ ਰੋਹਣੀ ਨਾਲ ਪੁੱਤਰ ਨੇ ਤਲੋਤਮਾ ਆਪਣੀ ਪੁੱਤਰੀ ਤੋਂ ਪੈਦਾ ਕਰ ਲਿਆ ਸੀ। ਸੁਣਨੇ ਕਰਕੇ ਪਤਾ ਲੱਗਦਾ ਕਿ ਇੰਦਰ ਦਾ ਮੂੰਹ ਕਾਲਾ ਹੋ ਗਿਆ ਸੀਗਾ, ਅਹਲਿਆ ਦਾ ਜੱਟ ਤੋੜਿਆ ਸੀ, ਇਹ ਵੀ ਸੁਣ ਕੇ ਪਤਾ ਲੱਗਦਾ। ਸੁਣਿਆ ਈਸ਼ਰ ਬਰਮਾ ਇੰਦਰ, ਸੁਣਨੇ ਕਰਕੇ ਇਹਨਾਂ ਈਸ਼ਰ ਪਦਵੀ ਪ੍ਰਾਪਤ ਹੁੰਦੀ ਹੈ। ਸੁਣਨੇ ਕਰਕੇ ਪਰਮੇਸ਼ਰ ਦਾ ਨਾਮ ਬ੍ਰਹਮਪੁਰੀ ਸੋ ਜਿਹੜਾ ਗੁਰੂ ਕੇ ਪਿਆਰ ਹੈ ਇਸ ਦੀ ਪ੍ਰਾਪਤੀ ਹੁੰਦੀ ਹੈ, ਪਦਵੀ ਪ੍ਰਾਪਤ ਹੁੰਦੀ ਹੈ ਤੇ ਸੁਣਨੇ ਕਰਕੇ ਇੰਦਰਪੁਰੀ ਦੀ ਪ੍ਰਾਪਤੀ ਹੁੰਦੀ ਹੈ, ਜ਼ਿਆਦਾਤਰ ਇੰਦਰ ਪਦਵੀ ਪ੍ਰਾਪਤ ਹੁੰਦੀ ਹੈ। ਇਹ ਨਾਮ ਦਾ ਮਹਾਤਮ ਹੈ ਤੋ ਸਤਿਗੁਰ ਜੀ ਕਹਿੰਦੇ ਨੇ ਸੁਣਨੇ ਕਰਕੇ ਪਾਈਏ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਹੁੰਦੀ ਹੈ। ਪਰਮੇਸ਼ਰ ਦਾ ਨਾਮ ਸੁਣਿਆ ਮੁਕਤਸਰ ਹਰ ਮੰਦ, ਸੁਣਨੇ ਕਰਕੇ ਮੁਕਤਸਰ ਸਰਾਮ ਸਿਫਤ ਕਰੀ ਦੀ ਮਨ ਮੰਤਰ ਦਾ ਨਾਮ ਹੋਏ, ਜਦੋਂ ਸੁਣਾਂਗੇ ਤੇ ਫੇਰ ਹੀ ਸਿਫਤ ਹੋਵੇਗੀ ਮੰਤਰ ਵਾਹਿਗੁਰੂ ਦੀ। ਤੇ ਸੁਣਿਆ ਮੁਕਤਸਰ ਹਰ ਮੰਦ, ਮੰਦ ਜਿਹੜੇ ਮੰਦੇ ਲੋਕ ਹਨ ਬਾਲਣੀ ਇੱਕ ਵਾਰ ਜੇ ਰਾਹ ਧਾਰੀ ਸੋ ਨਾਮ ਸੁਣਨੇ ਕਰਕੇ ਉਹ ਸਲਾਹਣੇ ਯੋਗ ਹੋ ਗਿਆ ਮੁਖੀਆਂ ਲੋਕਾਂ ਦੇ, ਮੁਖੀ ਲੋਕ ਵੀ ਉਹਨਾਂ ਨੂੰ ਸਲਾਹਣ ਲੱਗ ਪਏ, ਸਿਫਤ ਕਰਨ ਲੱਗ ਪਏ ਹਨ। ਸਵੇਰੇ ਕਥਾ ਹੋਈ ਤੇ ਬਾਕੀ ਇਸ ਪੰਚ ਦੇ ਉੱਪਰ ਜਾਤ ਹੋ ਗਿਆ, ਸਾਨੂੰ ਥੋੜਾ ਬਾਕੀ ਰਹਿੰਦਾ ਸੀ, ਹੁਣ ਪੜੋ ਹਾਜੀ।
ਸੁਣਿਆ
ਕਰਕੇ ਸੁਣਿਆ ਜੋਗ ਜੋ ਤਨ ਭੇਦ, ਸੋ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਸ ਨੂੰ ਸੁਣਨੇ ਕਰਕੇ ਹੀ ਲੈ ਜੋਗ ਹੱਥ ਯੋਗ ਆਦਿਕ, ਸੋ ਇਸ ਦੀ ਪ੍ਰਾਪਤੀ ਦਾ ਪਤਾ ਲੱਗਦਾ, ਇਹਨਾਂ ਜੋਤੀਆਂ ਪ੍ਰਾਪਤ ਹੁੰਦੀਆਂ ਹਨ। ਤੇ ਸੁਣਿਆ ਜੋਗ ਜੋ ਤਨ ਭੇਦ, ਸੁਣਨੇ ਕਰਕੇ ਤਨ ਦੇ ਵਿੱਚ ਤੇ ਜੋ ਹੈ ਆਤਮਾ ਇਹ ਜਿਹੜਾ ਫਰਕ ਹੈ ਭੇਦ, ਸੁਣਨੇ ਕਰਕੇ ਪਤਾ ਲੱਗਦਾ ਐਵੇਂ ਨਹੀਂ। ਤਨ ਜਿਹੜਾ ਹੈ ਇਹ ਅਸਤ ਜਨ ਦੁੱਖ ਰੂਪ ਹੈ, ਸਰੀਰ ਮਾਇਆ ਮਾਇਆ ਕਰਕੇ ਤਨ ਹੈ, ਜਿਹੜਾ ਆਤਮਾ ਉਹ ਸੱਤ ਚੇਤਨ ਆਨੰਦ ਸਰੂਪ ਹੈ। ਇਹ ਸੁਣਨੇ ਕਰਕੇ ਇਹ ਭੇਦ ਨੂੰ ਜਾਣ ਲਈਦਾ ਹੈ। ਸੁਣਿਆ ਜੋਗ ਜੋਗ ਤਨ ਭੇਦ, ਤੇ ਤਨ ਨੂੰ ਭੇਦ ਗਿਣ ਕੇ 6 ਚੱਕਰ ਜਿਹੜੇ ਹਨ, ਪਹਿਲਾ ਮੂਲਾ ਧਾਰ ਚੱਕਰ ਹੈ, ਮੂਲ ਦੁਆਰੇ ਵਿੱਚ ਹੈ ਗੁਰੂ ਕੇ ਪਿਆਰਿਆਂ, ਤੇ 5 ਉਹਦੇ ਪੱਤਰੇ ਹਨ ਲਾਲ ਰੰਗ ਹੈ, ਤੇ ਗਣੇਸ਼ ਦਾ ਇਹ ਚਵਾਸਾ ਮੰਨਿਆ ਹੈ, ਇਹ ਵੀ ਸੁਣਨੇ ਕਰਕੇ ਪਤਾ ਲੱਗਦਾ ਐਵੇਂ ਨੇ। ਦੂਜਾ ਕਾਮ ਚੱਕਰ, ਕਾਮ ਕੁੰਡੇ ਵਿੱਚ 6 ਇਸਦੇ ਪੱਤਰੇ ਹਨ, 3 ਇਸਦਾ ਰੰਗ ਹੈ, ਤੇ ਬਰਮਾ ਦਾ ਇਹਦੇ ਵਿੱਚ ਨਿਵਾਸ ਹੈ, ਇਹ ਵੀ ਸੁਣਨੇ ਕਰਕੇ ਪਤਾ ਲੱਗਦਾ ਹੈ। ਤੀਜਾ ਮਣੀਪੂਰਕ ਚੱਕਰ ਹੈ, ਨਾਭੇ ਵਿੱਚ ਹੈ 4 ਪੱਤਰੇ ਨੀਲਾ ਰੰਗ, ਤੇ ਵਿਸ਼ਨੂੰ ਦਾ ਨਿਵਾਸ ਇਸ ਵਿੱਚ ਮੰਨਿਆ ਹੈ, ਇਹ ਸੁਣ ਕੇ ਪਤਾ ਲੱਗਦਾ ਹੈ ਸਾਨੂੰ ਭੇਜਣ ਕਰਕੇ। ਤੇ ਚੌਥਾ ਅਨਾਥ ਚੱਕਰ ਹੈ, ਹਿਰਦੇ ਵਿੱਚ 12 ਪੱਤਰੇ ਚਿੱਟਾ ਰੰਗ ਤੇ ਸ਼ਿਰਜੀ ਦਾ ਨਿਵਾਸ ਮੰਨਿਆ ਹੈ, ਪੰਜਵਾਂ ਬਸੁੱਧ ਚੱਕਰ ਹੈ, ਕਾਂਸੀ ਵਿੱਚ 16 ਪੱਤਰੇ ਸਾਵਾ ਰੰਗ ਤੇ ਜੀਵ ਦਾ ਨਾਸ ਮੰਨਿਆ ਹੈ, ਛੇਵਾਂ ਆਗਿਆ ਚੱਕਰ ਤ੍ਰਿਕੁਟੀ ਵਿੱਚ ਜਿਹਨੂੰ ਆਪਾਂ ਮੱਥਾ ਕਰ ਲੈਂਦੇ ਹੈ, ਤੇਰੇ ਵਿੱਚ 2 ਪੱਤਰੇ ਤੇ ਗਾੜਾ ਲਾਲ ਚੂਚਵਾ ਰੰਗ ਹੈ ਤੇ ਗੁਰੂ ਦਾ ਇਹਦੇ ਵਿੱਚ ਵਾਸਤਾ ਹੈ। ਇਹ ਵੀ ਸੁਣਿਆ ਜੋਗ ਜੋਤਾਂ ਭੇਦ ਜੋਗ ਦੀ ਜੋਤੀ ਦੁਆਰਾ ਤੁਹਾਨੂੰ ਭੇਦ ਦਿਨ ਕਰਕੇ ਦਸਵੇਂ ਦਵਾਰ ਵਿੱਚ ਸਵਾਸ ਕਰਾਉਣ ਦਾ ਜਿਹੜਾ ਢੰਗ ਹੈ ਇਹ ਸੁਣਨੇ ਕਰਕੇ ਪਤਾ ਲੱਗਦਾ ਹੈ। ਚੱਕਰ ਖੇ ਸੁਰਤ ਸਵਨ ਮੰਗ ਰਾਜੀ ਇਹ ਵਿਅਕਤੀ ਨੂੰ ਅਲਟਾਰ ਕਰਕੇ ਪੰਜਾਬਾਂ ਨਾਲ ਵੀ ਇਸਨੂੰ ਕਹਿੰਦੇ ਆ, ਸੁੰਦਰੀ ਵੀ ਇਸਨੂੰ ਕਹਿੰਦੇ ਹਨ। ਇਹਨੂੰ ਜਿਹੜਾ ਜਿੰਨੀ ਦਾ ਪ੍ਰਾਣ ਤੇ ਅਪਾਰ ਵਾਜੂ ਨੂੰ ਹਵਾ ਨੂੰ ਰੋਕ ਕੇ ਏਡੀ ਬੰਦ ਲਾ ਕੇ ਜਲੰਧਰ ਬੰਦ ਨੂੰ ਤੇ ਮੂਲ ਦੁਆਰੇ ਨੂੰ ਤਾਂ ਗੁਰੂ ਕੇ ਚਾਰੋ ਸਿੱਧਾ ਹੋ ਕੇ ਸਾਵਧਾਨ ਹੋ ਕੇ ਬੈਠੀ ਦਾ ਹੈ। ਤਾਂ ਜਦੋਂ ਜਿਹੜੇ ਟਿਊਬ ਦੇ ਵਿੱਚ ਹਵਾ ਭਰੀ ਦੀ ਹੈ ਤੇ ਉਹ ਸਿੱਧੀ ਹੁੰਦੀ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਹਵਾ ਰੋਕੇ ਜਾਂ ਚਫੇਰੇ ਤੋਂ ਇਸ ਪਾਸੇ ਵੀ ਚੱਲਦੀ ਹੈ ਦਸਵੇਂ ਦਵਾਰ ਵਾਲੇ ਨੂੰ, ਇਹਦੇ ਵਿੱਚ ਵੀ ਜਦੋਂ ਹਵਾ ਤੁਰਦੀ ਹੈ ਤਾਂ ਜਿਹੜੇ ਵਿੱਚ ਵਾਲ ਹਨ ਕੁੰਡਲ ਨੇ ਇਸਨੂੰ ਕਿਹਾ ਹੈ ਉਹ ਵਾਲ ਨਿਕਲਦੇ ਜਾਂਦੇ ਸਿੱਧੀ ਹੁੰਦੀ ਜਾਂਦੀ ਹੈ, ਤੇ ਰਿਦਾ ਕਵਰ ਜਿਹੜਾ ਹੈ ਉਹ ਜੀਵਾਂ ਦਾ ਪੁੱਠਾ ਮੁੱਧ ਹੈ ਉਹ ਸਿੱਧਾ ਹੋ ਜਾਂਦਾ ਹੈ। ਜਦੋਂ ਸ਼ਕਤੀ ਪ੍ਰਾਪਤ ਹੁੰਦੀ ਹੈ ਪਹਿਲਾਂ ਇਹਦੇ ਉੱਤੇ ਚਮਕਾਰੇ ਪੈਂਦੇ ਹੈ, ਜੋ ਰਿਦਾ ਸਵੰਤਰਤਾ ਵਿਚੋਂ ਵੀ ਇਸਨੂੰ ਕਹਿੰਦੇ ਹੈ। ਮਾਸ ਦੀਆਂ ਬੋਟੀਆਂ ਹੁੰਦੀਆਂ ਹਨ ਛੋਟੀਆਂ ਛੋਟੀਆਂ, ਜਿੱਦਾਂ ਇੱਕ ਬਦਾਮ ਦੀ ਗਿਰੀ ਹੁੰਦੀ ਹੈ ਨਿੱਕੇ, ਇਹਦੀਆਂ ਜਿਹੜੀਆਂ ਬੋਟੀਆਂ ਵਾਲੇ ਵਾਲੇ ਇਸਦੇ ਉਹ ਜਦੋਂ ਯੋਗਾ ਦੇ ਆਦਿ ਸ਼ਕਤੀ ਦੇ ਨਾਲ ਉਹਨਾਂ ਦਾ ਚਮਕਾਰਾ ਪੈਂਦਾ ਹੈ ਤਾਂ ਉਹਨਾਂ ਵਿੱਚੋਂ ਰੰਗ ਦਿਸਣ ਲੱਗ ਪੈਂਦੇ ਹੈ। ਉਹ ਜਦੋਂ ਰੰਗ ਦਿਸਦੇ ਆ ਜਿਹੜੇ ਜੋਗੀ ਲੋਕ ਹੈ ਉਹਦੇ ਵਿੱਚ ਕਈ ਮਸਤ ਹੋ ਜਾਂਦੇ, ਕਹਿੰਦੇ ਸਾਨੂੰ ਨਜ਼ਾਰਾ ਆ ਗਿਆ ਚਮਕਾਰਾ ਪੈ ਗਿਆ, ਪਰ ਉਹ ਵਾਸਤਵ ਵਿੱਚ ਠੀਕ ਨਹੀਂ ਹੁੰਦਾ ਗਾ ਕਿਉਂਕਿ ਕਿਸੇ ਚੋਂ ਹਰਾ ਰੰਗ ਦਿਸਣਾ, ਕਿਸੇ ਚ ਨੀਲਾ ਦਿਸਣਾ, ਕਿਸੇ ਦੇ ਵਿੱਚੋਂ ਤੀਰਾ ਦਿਸਣਾ, ਕਿਸੇ ਵਿੱਚੋਂ ਲਾਲ, ਕਿਸੇ ਵਿੱਚੋਂ ਚਿੱਟਾ, ਹਰਾ ਅਦਕ ਇਹੋ ਜਿਹੇ ਰੰਗ ਦਿਸਦੇ ਹੈ। ਪਰ ਉਹ ਯੋਗਾ ਆਨੰਦ ਕਰਕੇ ਜਾਂ ਯੋਗਾ ਅਭਿਆਸ ਕਰਕੇ ਕਮਾਈ ਦੇ ਕਾਰਨ ਉਹ ਤੱਤਾਂ ਦੇ ਰੰਗ ਦਿੰਦੇ ਹੈ। ਜੇ ਤਾਂ ਹਰਾ ਰੰਗ ਬਹੁਤਾ ਦਿਸੇ ਉਹਦੇ ਪਰਬਲਤਾ ਹੋਵੇ ਤਾਂ ਸਮਝ ਲਓ ਹਵਾ ਦਾ ਰੰਗ ਹੈ, ਜੇ ਹਰਾ ਰੰਗ ਚਿੱਟਾ ਪੈ ਗਿਆ ਤੇ ਚਿੱਟੇ ਰੰਗ ਦੀ ਭਾਸ਼ਣ ਦੀ ਚਮਕਾਰ ਪੈਣਾ ਚੂਬ ਜਾਗਦੀ ਹੈ ਸਾਹਮਣੇ ਤਾਂ ਉਹਦੇ ਵਿੱਚੋਂ ਉਹ ਪਾਣੀ ਦਾ ਤੱਤ ਸਮਝ ਲਓ ਬਹੁਤਾ ਵਧਿਆ ਹੋਇਆ ਹੈ। ਜੇ ਖਾਲਸਾ ਦੀ ਧੂਸਾ ਜਾਂ ਪੀਲਾ ਜਾਂ ਰੰਗ ਪ੍ਰਤੀਤ ਹੁੰਦਾ ਤਾਂ ਧਰਤੀ ਦਾ ਪੱਖ ਤੱਤ ਜਿਹੜਾ ਹੈ ਉਹ ਵਧਿਆ ਸਮਝ ਲੈਣਾ ਚਾਹੀਦਾ ਹੈ। ਜੇ ਲਾਲ ਰੰਗ ਦਿੱਤੇ ਤਾਂ ਅੱਗ ਦਾ ਤੱਤ ਵਧਿਆ ਹੁੰਦਾ, ਜੇ ਨੀਲਾ ਰੰਗ ਬਹੁਤਾ ਭਾਸ਼ੇ ਤਾਂ ਆਕਾਸ਼ ਦਾ ਰੰਗ ਵਧਿਆ ਹੁੰਦਾ। ਉਹ ਤੱਤਾਂ ਦੀ ਪਰਵਲਤਾ ਕਰਕੇ ਪ੍ਰਤੀਤ ਹੋਣ ਲੱਗ ਪੈਂਦੇ ਰੰਗ ਵਾਸਤਵ ਵਿੱਚ ਉਹਦੇ ਚ ਆਨੰਦ ਨਹੀਂ ਪੂਰਾ ਹੁੰਦਾ। ਜਦੋਂ ਕੌਣ ਚਿੱਟਣ ਲੱਗ ਪਵੇ ਦਸਵੇਂ ਦਵਾਰ ਸਵਾਸ ਰੁਕਣ ਲੱਗ ਪੈਣ ਉਹਦੇ ਨਾਲ ਕੁਝ ਚੀਜ਼ਾਂ ਤਾਂ ਜ਼ਰੂਰ ਪ੍ਰਾਪਤ ਹੁੰਦੀਆਂ, ਰਿਧੀਆਂ ਸਿੱਧੀਆਂ ਵੀ ਪੂਰੀ ਲੈ ਪੈਂਦੀਆਂ, ਵਚਨ ਵੀ ਪੂਰੇ ਹੋਣ ਲੱਗ ਪੈਂਦੇ ਆ, ਦਿਲ ਦੇ ਗੱਲ ਬੁੱਝਣ ਦੀ ਸ਼ਕਤੀ ਵੀ ਆ ਜਾਂਦੀ ਹੈ ਚੀਜ਼ਾਂ ਨਾਲ, ਵੱਡੀ ਗੱਲ ਨਹੀਂ ਕੋਈ। ਸੋ ਵਾਏ ਤਿਲ ਕਫ ਅਰੁਦਰ ਵਿਗਾੜ ਆ ਜਿਹੜੇ ਰੋਗ ਜੀਵਾਂ ਨੂੰ ਲੱਗਦੇ ਹੈ, ਜੋਗੀਆਂ ਨੂੰ ਬਿਮਾਰੀਆਂ ਵੀ ਲੱਗਦੀਆਂ, ਖਾਸ ਕਰਕੇ ਬਾਬਾ ਜੀ ਇੱਥੇ ਬੈਠਿਆ ਨਾ ਮੁਸਲਿਮ ਜੀ ਹੋਣੀ, ਉਹ ਖਡੂਰ ਸਾਹਿਬ ਵਾਲੇ ਹਨ ਨਾ ਬਾਬਾ ਤਾਰਾ ਸਿੰਘ ਜੀ ਨਿਰਮਲੇ, ਉਹ ਯੋਗਾ ਦੇ ਹੱਥੀ ਵੀ ਹੈ, ਉਹਨਾਂ ਦੀ ਉਮਰ ਕਾਫੀ ਨਦੇਰੀ ਹੈ ਪਰ ਤੁਸੀਂ ਉਹਨਾਂ ਦੇ ਸਰੀਰ ਨੂੰ ਰੋਗ ਨਹੀਂ ਲੱਗਾ, ਤੁਸੀਂ ਦੇਖੋਗੇ ਮਾੜਾ ਮੋਟਾ ਕਿਸੇ ਨਾ ਕਿਤੇ ਹੋ ਗਿਆ ਹੋਵੇ, ਨਹੀਂ ਤਾਂ ਇੱਡੀ ਨਦੇਰੀ ਉਮਰ ਦੇ ਜਿਹੜੇ ਉਹਨਾਂ ਨੂੰ ਬਿਮਾਰੀਆਂ ਬਹੁਤ ਹੁੰਦੀਆਂ। ਉਹ ਯੋਗਾ ਦੇ ਹੱਥੀ ਕਰਕੇ ਬਾਬਾ ਇੰਦਰ ਸਿੰਘ ਜੀ ਦੇ ਢਿੰਡਰ ਵਾਲੇ ਹੈ, ਬਾਬਾ ਸੁੰਦਰ ਸਿੰਘ ਜੀ ਉਹਨਾਂ ਦੇ ਭਾਈ ਸਾਹਿਬ ਦਾ ਇੱਥੇ ਉੱਪਰ ਹੈ, ਉਹਨਾਂ ਨੇ ਵੀ ਕਿਸੇ ਜੋਗੀ ਤੋਂ ਯੋਗਾ ਅਭਿਆਸ ਸਿੱਖਿਆ ਹੈ, ਉਹਨਾਂ ਦੇ ਵੀ ਨਾ ਤਾਂ ਬੋਲ ਵਿੱਚ ਕੋਈ ਫਰਕ ਹੈ ਤੇ ਨਾ ਕੋਈ ਤੁਰਨ ਵਿੱਚ ਬਹੁਤਾ ਫਰਕ ਹੈ, ਉਹਨਾਂ ਦੇ ਸਰੀਰ ਨੂੰ ਵੀ ਰੋਗ ਨਹੀਂ, ਇਸੇ ਕਰਕੇ ਪਰ ਉਹਦੇ ਨਾਲ ਮਨ ਨਹੀਂ ਸ਼ਾਂਤ ਹੁੰਦਾ, ਮਨ ਵੀ ਕਿਰਕਾ ਹੀ ਰਹਿੰਦੀ ਹੈ। ਵੇਖਿਆ ਵੀ ਹੈ ਇੱਕ ਵੇਲਾ ਦੀ ਗੱਲ ਹੈ, ਜਿਸ ਵੇਲੇ ਸੱਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਸਾਖਣ ਵਾਸੀਆਂ ਨੇ, ਸਾਖਣ ਵਾਸੀ ਮਹਾਂਪੁਰਖ ਬ੍ਰਹਮ ਗਿਆਨ ਨੇ ਸੱਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਤੇ ਬਖਸ਼ਿਸ਼ ਕੀਤੀ ਤਾਂ ਪਟਨੇ ਸਾਹਿਬ ਤੋਂ ਪਿੱਛੋਂ ਜਦੋਂ ਭਿੰਡਰੀ ਪਹੁੰਚਿਆ ਸਭ ਜਪਾ ਲੈ ਕੇ ਦਾਸ ਵੀ ਨਾਲ ਸੀ, ਭਿੰਡਰੀ ਪਟਨੇ ਸਾਹਿਬ ਦਾ ਨਾਲ ਨਹੀਂ ਸੀ, ਉਦੋਂ ਸੱਤ ਪਿੰਡ ਛੱਡਿਆਏ ਸੀ, ਲਗਾਏ ਨਹੀਂ ਸੀ ਨਾਲ ਕਿਸੇ ਕਾਰਨ ਕਰਕੇ ਕੰਮ ਸੀ ਕੋਈ, ਤਾਂ ਖਾਲਸਾ ਜੀ ਜਦੋਂ ਭਿੰਡਰੀ ਪਹੁੰਚੇ ਤਾਂ ਉੱਥੇ ਸੰਤ ਬਾਬਾ ਇੰਦਰ ਸਿੰਘ ਜੀ ਨੇ ਇੱਕ ਕੁੜੀ ਦਿੱਤੀ ਸੀ, ਕਹਿਣ ਲੱਗੇ ਭਾਈ ਸਤਿਗੁਰੂ ਨੇ ਇੱਕ ਦਵਾਈ ਦਿੱਤੀ ਹੈ ਜਿਹੜਾ ਮਨੁੱਖ ਦੀ ਖਾ ਲਵੇ ਨਾਲ ਸਾਰੇ ਰੋਗ ਮਿਟ ਜਾਣਗੇ। ਲੋਕ ਹੈਰਾਨ ਹੋ ਗਏ ਵੀ ਇੰਨੀਆਂ ਦਵਾਈਆਂ ਖਾਣੀਆਂ ਹਸਪਤਾਲ ਚ ਪੈ ਰਹੇ ਨੇ, ਇੱਥੇ ਹੁਣ ਹਸਪਤਾਲ ਵੀ ਬਣ ਲੱਗਾ ਉਹਦੀ ਬਾਤ ਕਾਫੀ ਹੈਰਾਨੀਆਂ ਵੀ ਹੋ ਰਹੀਆਂ ਹੈ, ਤੇ ਜੇ ਦਵਾਈ ਇੱਥੇ ਬੈਠੇ ਨੂੰ ਮਿਲ ਜਾਵੇ ਤਾਂ ਰੋਗ ਵੀ ਸਾਰੇ ਮਿਲ ਜਾਣ ਤੇ ਹਸਪਤਾਲ ਬਣਾ ਕੇ ਕੀ ਕਰਨਾ, ਬੜੀ ਮੌਜ ਹੈ। ਬਾਬਾ ਜੀ ਕਹਿੰਦੇ ਦਵਾਈ ਸਸਤੀ ਵੀ ਬੜੀ ਹੈ, ਪੈਸਾ ਵੀ ਕੋਈ ਦੇਣਾ ਪੈਣਾ, ਇੰਨੀ ਗੱਲ ਕਹਿ ਕੇ ਕੁਝ ਚੁੱਪ ਸਮੇਂ ਤੱਕ ਆਗਰ ਹੋਰ ਹੋ ਗਈ। ਕਹਿਣ ਲੱਗੇ ਭਾਈ ਗੁਰੂ ਸਾਹਿਬ ਦਾ ਫਰਮਾਨ ਹੈ, ਪਰ ਕਾ ਪੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ, ਇਹ ਬਗਾਨੇ ਦਾ ਪੁਰਾ ਨਾ ਚੱਕੋ ਫਿਰ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਨਹੀਂ ਲੱਗੇਗਾ। ਹੁਣ ਇਹ ਪੂਰੀ ਜੇ ਡਾਕਟਰ ਦਿੰਦਾ ਕਿਸੇ ਨੂੰ ਤੇ ਖਾਣ ਵਾਲੇ ਨੇ ਖਾ ਲਈ ਉਹਦੀ ਬਿਮਾਰੀ ਤਾਂ ਹਟ ਗਈ, ਪਰ ਜੇ ਡਾਕਟਰ ਨੂੰ ਆਪ ਨੂੰ ਬਿਮਾਰੀ ਲੱਗ ਜਾਵੇ ਤੇ ਪੂਰੀ ਨਾ ਖਾਵੇ ਤੇ ਫਿਰ ਰਾਖਾ ਕੌਣ? ਹੁਣ ਪੂਰੀ ਖਾਣ ਵਾਲਿਆਂ ਤਾਂ ਖਾ ਲਈ ਹੈ ਪਰ ਦੇਣ ਵਾਲਿਆਂ ਨੀ ਖਾਧੇ। ਮਾਝੇ ਦਾ ਚੋਰ ਕਹਿ ਕੇ ਬਾਬਾ ਜੀ ਨੂੰ ਉੱਥੋਂ ਕੱਢਿਆ ਗਿਆ। ਤਾਂ ਖਾਲਸਾ ਜੀ ਜਿਨ੍ਹਾਂ ਨੇ 7 ਮਹੀਨੇ ਮਾਲਵੇ ਦਾ ਪ੍ਰੋਗਰਾਮ ਦਿੱਤਾ ਬਾਬਾ ਕਰਤਾਰ ਸਿੰਘ ਖਾਲਸਾ ਨੇ, ਤੇ 5 ਮਹੀਨੇ ਬਾਕੀ ਸਾਰੇ ਇਲਾਕਿਆਂ ਦਾ, ਦੁਆਬੇ ਦਾ, ਮਾਝੇ ਦਾ, ਚੋਰ ਇਸੇ ਤਰ੍ਹਾਂ ਹੀ ਬਾਹਰਲਿਆਂ ਖੂਬਿਆਂ ਦਾ 5 ਮਹੀਨਿਆਂ ਚ ਇਹ ਵਿਚਰਦੇ ਸੀ, ਤੇ 7 ਮਹੀਨੇ ਕੇਵਲ ਇਕੱਲੇ ਮਾਲਵੇ ਨੂੰ ਦਿਆ ਕਰਦੇ ਸੀ। ਇਹਦਾ ਭਾਰੀ ਪ੍ਰੋਗਰਾਮ ਸੀ। ਤੋ ਇਹ ਯੋਗਾ ਅਭਿਆਸ ਕਰਨ ਦੇ ਨਾਲ ਸ਼ਕਤੀਆਂ ਤਾਂ ਹੋ ਜਾਂਦੀਆਂ, ਤਾਕਤ ਤਾਂ ਪ੍ਰਾਪਤ ਹੋ ਜਾਂਦੀ ਹੈ, ਰੋਗ ਮਿਟ ਜਾਂਦੇ ਹੈ, ਪਰ ਖਾਲਸਾ ਜੀ ਈਰਖਾ ਨਹੀਂ ਮਿਟਦੀ ਗਈ। ਤਾਂ ਜੇ ਗੁਰੂ ਸਾਹਿਬ ਨੇ ਬਚਨ ਕਿਹਾ ਸੀ ਨਾ, ਮਨ ਨਿਰਮਲ ਨਹੀਂ ਦਸਵਾਂ ਦੁਆਰ, ਭ੍ਰਮ ਭ੍ਰਮ ਆਦਾ ਮੂਹਰਾ ਵਾਰੋ ਵਾਰ, ਦਸਵੇਂ ਦੁਆਰ ਚ ਸਵਾਸ ਚਕਾਉਣੇ ਕਰਕੇ ਮਨ ਨੀ ਨਿਰਮਲ ਹੋ ਸਕਦਾ। ਪਰ ਮਹਾਰਾਜ ਕਹਿੰਦੇ ਸੁਣਿਆ ਜੋਗ ਜੁਗਤ ਤਰ ਭੇਦ, ਇਹ ਲੋੜ ਨੇ ਜੀ ਬੰਦ ਲਾਉਣ ਦੇ ਮੂਲ ਦੁਆਰੇ ਨੂੰ ਤੇ ਜਲੰਧਰ ਬੰਦ ਨੂੰ ਰੋਕਣ ਦੀ। ਭਾਵੇਂ ਹਰ ਵਾਰ ਟੈਕਸੀਆਂ ਚਲਾਓ, ਟਰੱਕ ਗੱਡੀਆਂ ਚਲਾਓ, ਫੈਕਟਰੀ ਵਾਲਾ ਕੰਮ ਕਰੋ, ਪਰ ਜੋ ਟਾਈਮ ਹੈ ਉਹ ਟਾਈਮ ਤੇ ਦੋਵੇਂ ਟਾਈਮ ਕਥਾ ਤੇ ਕੀਰਤਨ ਸੁਣਿਆ ਕਰੋ, ਪਾਠ ਨਿਤਨੇਮ ਕਰਿਆ ਕਰੋ। ਤੇ ਸੁਣ ਦੇ ਨਾਲ ਹੀ ਇਹ ਯੋਗਾ ਅਭਿਆਸ ਦੀਆਂ ਜਿੰਨੀਆਂ ਸ਼ਕਤੀਆਂ, ਜਿੰਨੀਆਂ ਕਰਾਮਾਤਾਂ ਹੈ, ਜਿਤਨੇ ਚਿੰਨ ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਹਨ। ਪਰਮੇਸ਼ਰ ਦੇ ਪਿਆਰ ਨੂੰ ਪਰ ਦੱਸਦੇ ਨਹੀਂ, ਭਾਵੇਂ ਲੱਖਾਂ ਜਤਨ ਕੋਈ ਕਰ ਲਵੇ, ਕੁੱਟ ਤਾਂ ਖਾ ਲੈਂਦੇ ਹੈ, ਤੱਤੀਆਂ ਆਪਣਾ ਸੀਰ ਤੇ ਆਜ ਤੱਕ ਚਲਵਾ ਲੈਂਦੇ, ਪਰ ਭੇਦ ਨਹੀਂ ਕਿਸੇ ਨੂੰ ਦਿੰਦੇ। ਹੋਰ ਨਜੀਬ ਖੁਲਾਏ ਦੇ ਭੇਦ ਨਾ ਕਿਸੇ ਦੇਣ। ਤੇ ਕਈਆਂ ਨੂੰ ਕਹਿਤਾ ਹੁੰਦਾ, ਬਾਬਾ ਜੀ ਮੇਰਾ ਵਚਨ ਪੂਰਾ ਹੋ ਗਿਆ, ਮੈਂ ਫਲਾਣੇ ਤਾਂ ਤੇ ਆਖਿਆ ਉੱਥੇ ਆ ਕਰਕੇ ਵਿਖਾ ਦਿੱਤਾ, ਉਹਨਾਂ ਬਾਰੇ ਤਾਂ ਚਲਾ ਕਹੋ ਕਬੀਰ, ਛੂਛਾ ਘੱਟ ਬੋਲਦਾ, ਭਰਿਆ ਹੋਏ ਤੋਂ ਕਬ ਹੋਣਾ ਡੋਲਦਾ। ਪਰ ਛੂਛੇ ਘਰੇ ਅੰਗੇ ਸਮਝ ਲੈਣਾ ਚਾਹੀਦਾ, ਜਿਹੜੇ ਪੌਣ ਵੱਜਦੀ ਹਵਾ ਘਰੇ ਤੇ ਘੜਾ ਖੜਕਦਾ, ਪਰ ਨਿਕੰਡਿਆ ਤੱਕ ਕਿਨਾਰਿਆਂ ਤੱਕ ਭਰਿਆ ਹੋਵੇ ਤੇ ਫਿਰ ਉਹ ਖੜਕਦਾ ਨਹੀਂ। ਤੇ ਜਿਹਨੂੰ ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੋਵੇ ਉਹ ਕਦੇ ਨੀ ਕਹਿੰਦਾ ਮੈਂ ਕਿਸੇ ਨੂੰ ਮੁੰਡਾ ਦਿੱਤਾ, ਕਿਸੇ ਨੂੰ ਕੁੜੀ ਦਿੱਤੀ, ਕਿਸੇ ਨੂੰ ਗੱਡੀ ਦਿੱਤੀ, ਕਿਸੇ ਨੂੰ ਮਰਦੇ ਚਾਹ ਦਿੱਤਾ। ਉਹ ਇਹ ਜ਼ਰੂਰ ਕਹੇਗਾ ਕਿ ਭਾਈ ਪਰਮੇਸ਼ਵਰ ਅਕਾਲ ਪੁਰਖ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਦਇਆ ਹੋਈ ਹੈ। ਇਸ ਤੋਂ ਬਾਅਦ ਕਦੇ ਪਰਮੇਸ਼ਵਰ ਦੇ ਪਿਆਰੇ ਕੁਝ ਨਹੀਂ ਕਹਿੰਦੇ, ਪਰ ਸੁਣਨੇ ਕਰਕੇ ਨਾ ਸਾਰੀਆਂ ਚੀਜ਼ਾਂ ਦਾ ਢੰਗਾਂ ਦਾ ਪਤਾ ਲੱਗ ਜਾਂਦਾ। ਸਿਮਰਤ ਵੇਦ ਸੁਣਨੇ ਕਰਕੇ ਪਤਾ ਲੱਗਦਾ, 6 ਸ਼ਾਸਤਰ 27 ਸਿਮਰਤਿਆਂ ਦੇ 4 ਵੇਦਾਂ ਵਾ, ਤੇ ਵੇਦ ਆਦਿ ਜਿਨ੍ਹਾਂ ਨੇ ਰਚੇ ਉਹਨਾਂ ਦੇ ਨਾਮ ਨੂੰ ਸੁਣ ਕੇ ਗੁਰੂ ਕੇ ਪਿਆਰੋ ਰਚੇ ਹਨ, ਉਹਨਾਂ ਦਾ ਪਤਾ ਵੀ ਲੱਗ ਜਾਂਦਾ ਹੈ। ਤੇ ਨਾਮ ਸਰਵਣ ਕਰਨੇ ਕਰਕੇ 6 ਸ਼ਾਸਤਰ ਤੇ 27 ਸਿਮਰਤੀਆਂ ਤੇ 4 ਜਿਹੜੇ ਵੇਦ ਆ, ਇਹਨਾਂ ਦਾ ਬਲਤਾ ਹੋ ਜਾਂਦਾ, ਇਹਨਾਂ ਦਾ ਕਥਨ ਕਰਨ ਵਾਲਾ ਹੋ ਜਾਂਦਾ, ਕਥਾਤਰ ਬਣ ਜਾਂਦਾ, ਗਿਆਨੀ ਬਣ ਜਾਂਦਾ ਹੈ। ਤੇ ਨਾਮ ਨੂੰ ਸੁਣਨੇ ਕਰਕੇ ਸ਼ਾਸਤਰ ਤੇ ਸਿਮਰਤੀਆਂ ਉਹ ਕੇਵਲ ਨਾਮ ਸਰਵਣ ਕਰਕੇ ਪ੍ਰਾਪਤ ਹੋ ਜਾਂਦਾ ਹੈ। 6 ਸ਼ਾਸਤਰ ਤੇ 27 ਸਿਮਰਤੀਆਂ, 4 ਵੇਦ ਤੇ 18 ਪ੍ਰਾਣ 52 ਉਪਨਿਸ਼ਦ, ਇਹਨਾਂ ਦੀ ਜਿੰਨੀ ਪੜ੍ਹਾਈ ਹੈ, ਜੇ ਪਰਮੇਸ਼ਰ ਦਾ ਨਾਮ ਸੁਣੀ ਚੱਲੀਏ ਬੈਠ ਕੇ, ਤਾਂ ਸੁਣ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਐਸਾ ਭਾਰੀ ਮਹਾਤਮਾ ਖਾਲਸਾ ਜੀ, ਕਈ ਕਹਿੰਦੇ ਬਾਬਾ ਜੀ ਸੰਤ ਚ ਬਹੁਤਾ ਚਿਰ ਨਹੀਂ ਰਹਿ ਸਕਦੇ, ਖਾਲਸਾ ਜੀ ਬਹੁਤਾ ਚਿਰ ਰਹਿਣ ਦੀ ਲੋੜ ਨਹੀਂ, ਜੇ ਸਮਾਂ ਨਹੀਂ ਨਾ ਜਾ ਚੁੰਦਾ ਪ੍ਰਗ੍ਰਸੀ ਹੈ, ਅਕੜਾਹਾ ਹੁੰਦਾ ਨਾ ਕੜਾਹਾ, ਇਹਨੂੰ ਜੱਫਾ ਭਰ ਕੇ ਚੁੱਕੀਏ ਤੇ ਚੁੱਕਿਆ ਨਹੀਂ ਜਾਂਦਾ, ਪਰ ਇਹਨੂੰ ਦੋਹਾਂ ਕੁੰਡਿਆਂ ਤੋਂ ਪਕੜ ਕੇ ਚੁੱਕ ਲਈਏ ਤੇ ਕੜਾਹਾ ਆਪਣੇ ਆਪ ਹੀ ਸਾਰਾ ਪਤਾ ਚੁੱਕਿਆ ਜਾਂਦਾ। ਇਸੇ ਤਰ੍ਹਾਂ ਕੜਾਹੇ ਦੀ ਤਰ੍ਹਾਂ ਸਾਰਾ ਦਿਨ ਤੇ ਰਾਤ, ਤੇ ਦੋ ਕੁੰਡਿਆਂ ਦੀ ਤਰ੍ਹਾਂ ਸਵੇਰ ਦਾ ਤੇ ਸ਼ਾਮ ਦਾ ਵੇਲਾ, ਅੰਮ੍ਰਿਤ ਵੇਲੇ ਨਮਸਕਾਰ ਕਰੋ, ਹੁਕਮਨਾਮਾ ਸੁਣੋ, ਸ਼ਾਮ ਨੂੰ ਲਹਿਰਾਸ ਤੇ ਤੀਰ ਤੋਂ ਪਹਿਲਾਂ ਤੇ ਦਰਸ਼ ਹੁਕਮਨਾਮਾ ਸੁਣ ਕੇ ਬਾਕੀ ਸਾਰਾ ਟਾਈਮ ਕੰਮ ਦੇ ਚਲਾਓ, ਸਾਰਾ ਦਿਨ ਤੇ ਸਾਰੀ ਰਾਤ ਸਫਲੀ ਹੋ ਜਾਵੇਗੀ ਜੇ ਦੋਵੇਂ ਕੁੰਡੇ ਸੰਭਾਲ ਕੇ ਰੱਖਾਂਗੇ, ਨਿੱਜ ਬਣਾ ਲਵਾਂਗੇ। ਹੁਣ ਤਾਂ ਪ੍ਰਧਾਨ ਬਣ ਕੇ ਚੌਧਰੀ ਸੈਕਟਰੀ ਬਣ ਕੇ ਮੱਥਾ ਟੇਕਣੀ ਨਹੀਂ ਆਉਂਦੇ, ਕਹਿੰਦੇ ਚੌਧਰ ਸਾਨੂੰ ਚੌਧਰ ਤਾਈ ਦਾ ਕੌੜਾ ਚਲਾ ਗਿਆ, ਐਸੀ ਆਸ ਹੋ ਜਾਂਦੀ ਕਿ ਸਾਧਨ ਨੂੰ ਬਿਮਾਰੀ ਹੁੰਦੀ, ਕਹਿੰਦੇ ਲੋਕੀ ਸਾਨੂੰ ਮੱਥਾ ਟੇਕਦੇ, ਅਸੀਂ ਗੁਰਦੁਆਰੇ ਕੀ ਲੈਂਦੇ ਹੈ। ਉਹ ਗੁਰੂ ਕੇ ਚਾਰੋ ਆਪ ਲੁਬੇ ਚੌ ਦੇਖਣਾ, ਕੇਲੇ ਦੀ ਬਹਾਏ ਵਾਲੀ ਹਾਲਤ ਹੁੰਦੀ ਹੈ, ਪਰ ਇਹ ਸਫਲਿਆ ਕਰਨਾ ਤੇ ਦੋ ਟਾਈਮ ਤੇ ਮੱਥਾ ਟੇਕ ਲਿਆ ਕਰੀਏ, ਬਾਕੀ ਸਤੂ ਨੀ ਸਫਲਾ ਕਰ ਦਿੰਦੇ। ਭੁੱਖ ਵੇਖਣ ਵਾਸਤੇ ਅੱਠੇ ਪੈਰ ਰਸੋਈ ਚ ਬੈਠਣ ਦੀ ਲੋੜ ਨਹੀਂ, 10 ਮਿੰਟ ਰਸੋਈ ਚ ਸਵੇਰੇ ਤੇ 10 ਮਿੰਟ ਸ਼ਾਮ ਨੂੰ ਬੈਠੇ 8 ਪੈਰ ਦੀ ਭੁੱਖ ਮਿਲ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਦੀ ਹਾਜ਼ਰੀ ਹੈ, ਆਤਮਾ ਨਾਮ ਦੀ ਤ੍ਰਿਪਤੀ ਵਾਸਤੇ ਬਹੁਤ ਸਾਰੇ ਤੇ 10 ਮਿੰਟ ਹੀ ਸਵੇਰੇ ਲਾ ਤੇ 10 ਮਿੰਟ ਹੀ ਸ਼ਾਮ ਨੂੰ ਲਾਓ, ਬਾਕੀ ਸਮਾਂ ਸਤਿਗੁਰੂ ਜੀ ਆਪੇ ਸਮਾਂ ਸਫਲਾ ਕਰਦੇ ਹੈ। ਪਾਣੀ ਖਿੱਚਣ ਵਾਸਤੇ ਲੱਗ ਰਸਤਾ ਡੋਲ ਖੂਹ ਵਿੱਚ ਲਗਾਇਆ ਹੋਵੇ ਤੇ 4 ਰਸਤਾ ਰਹਿ ਜਾਂਦਾ ਹੱਥ ਵਿੱਚ, ਪਰ ਜਿਹੜਾ ਸਿਆਣਾ ਡੋਲ ਨੂੰ ਮਾਈ ਬੀਬੀ ਖਿੱਚਣ ਵਾਲੇ ਹੈ, ਉਹ 4 ਰਸਤੇ ਨੂੰ ਪਕੜ ਕੇ ਰੱਖਦੇ ਹੈ ਤੇ ਉਹਨੂੰ ਖਿੱਚ ਕੇ ਬਾਹਰ ਕੱਢ ਲੈਂਦੇ, ਰਸਤਾ ਵੀ ਬਾਹਰ ਤੇ ਡੋਲ ਵੀ ਬਾਹਰ ਤੇ ਪਾਣੀ ਵੀ ਬਾਹਰ ਤੇ ਆਸ ਵੀ ਬੁਝਾ ਲਈ, ਭਾਵੇਂ ਸ਼ਰਾਬ ਵੀ ਕਰ ਲਿਓ। ਜੇ ਉਹਨੇ ਰਸਤਾ ਤੇ ਡੋਲ ਖੂਹ ਵਿੱਚ ਲੱਗ ਗਏ ਤੇ ਫੜਨ ਵਾਲਾ ਚਾਹੀਦਾ, 4 ਵਾਰ ਹੀ ਹੱਥ ਵਿੱਚ ਕੀ ਰੱਖਣਾ, ਛੱਡੋ ਪਰੇ ਨੂੰ, ਤੇ ਰਸਤਾ ਵੀ ਗਿਆ ਤੇ ਡੋਲ ਨਹੀਂ ਗਿਆ ਤੇ ਸਿਆਸਾ ਵੀ ਮਰੇਗਾ। ਇਸੇ ਤਰ੍ਹਾਂ 4 ਵਾਰ ਰਸਤੇ ਤਰ੍ਹਾਂ ਵੱਡੇਪਾ ਆ ਗਿਆ। ਜੇ ਜਵਾਨੀ ਬਾਲਕ ਅਵਸਥਾ ਵਿੱਚ, ਕਿਸ਼ੋਰ ਪ੍ਰੌਢਿਆ ਅਵਸਥਾ ਵਿੱਚ, ਜਵਾਨੀ ਵਿੱਚ ਨਹੀਂ ਭਜਨ ਕਰ ਸਕੇ, ਰਹਿਤ ਨਹੀਂ ਰੱਖ ਸਕੇ, ਅੰਮ੍ਰਿਤ ਨਹੀਂ ਛੱਡ ਸਕੇ। ਪਰ ਵਡੇਪਾ ਜ਼ਿੰਦਗੀ ਦਾ ਅਖੀਰ ਦਾ ਸਮਾਂ ਆਇਆ, ਚਾਰ ਮੈਂ ਰੱਤਾ ਰਹਿ ਗਈ ਉਮਰ ਹੱਥ ਚ। ਸੋਨੀਏ ਨੂੰ ਵਿਚਾਰ ਕਰਕੇ ਇਹ ਸਤਿਗੁਰੂ ਗ੍ਰੰਥ ਸਾਹਿਬ ਸਰੂਪ ਵਿੱਚੋਂ ਇਹ ਵਿਚਾਰ ਕਰਕੇ ਗਿਆਨ ਰੂਪੀ ਨਾਮ ਰੂਪੀ ਜਲ ਭਰ ਕੇ ਖਿੱਚ ਲਈਏ, ਇਹਨੂੰ ਪੀਣੀਏ ਪ੍ਰੀਤ ਰੂਪੀ ਰਤਨਾਂ ਨਾਲ। ਤੇ ਜੇ ਕਹੋ ਜੀ ਚਲੋ ਜਵਾਨੀ ਤਾਂ ਹੀ ਛੱਡਿਆ, ਤੇ ਸੰਤ ਜੀ ਜਨਮ ਜੀ ਨਾ ਨੌਜਵਾਨਾਂ ਨੂੰ ਅਵਸ਼ਰ ਨਾ, ਬਾਬਾ ਜੀ ਇਸ ਦਾ ਭਲਾ ਛੱਡ ਲੈਣੇ ਹੈ, ਤੇ ਬੁੱਢੇ ਬੈਠੇ ਚਿੱਟੇਦਾਰੇ ਹੋਵੇ ਕਿ ਇਹਨਾਂ ਦੀ ਗੱਲ ਵੀ ਕਰਦਾ ਕਰੇ, ਮੇਰੇ ਕਿਰਪਾਨਾ ਪਵਾ ਦੇ, ਕਰੇ ਇਹਨਾਂ ਨੂੰ ਹੱਥ ਜੋੜਦਾ। ਤੇ ਜੇ ਉਹਨਾਂ ਨੂੰ ਪੁੱਛਿਆ ਬਜ਼ੁਰਗ ਤੁਸੀਂ ਛੱਡ ਲਓ ਬਾਪੂ ਆ ਕੇ ਲੱਗ ਜਾ, ਕਹਿੰਦੇ ਕਾਕਾ ਗੱਲਾਂ ਤਾਂ ਬੜੀਆਂ ਚੰਗੀਆਂ ਲੱਗਦੀਆਂ, ਚੇਤਰੀ ਕਰਦਾ ਹੈ, ਪਰ ਸਾਡਾ ਚਾਰ ਸਾਰੀ ਜਿੰਦਗੀ ਅਸੀਂ ਨਿਜ ਨਹੀਂ ਤੋੜਿਆ, ਕਾਹਨੂੰ ਵਡੇਪੇ ਮੇਰੇ ਮੈਂ ਅਲੰਘਣਾ ਕਰਾਉਣ ਲੱਗਾ, ਪਰ ਲੋਕ ਜੀ ਆ ਜੀ ਉੱਥੇ ਛੱਡ ਲਾਂਗੇ। ਆਪ ਤਾਂ ਭੋਗ ਰਹੀ ਹੈ ਜ਼ਿੰਦਗੀ, ਤੇ ਦੂਜਾ ਕਹਿੰਦੇ ਨੇ ਤੁਸੀਂ ਵੀ ਨਾਲ ਹੀ ਆ ਕੇ ਜਵਾਨੀ ਚ ਲੈ ਚਲਾਂਗੇ ਤੁਹਾਨੂੰ, ਉਹਦੇ ਭਲਾ ਬਾਕੀ ਕੌਣ ਲੈ ਕੇ ਆਉਣਗੇ, ਤੁਹਾਡੇ ਕੋਲ ਇਸ ਵੇਲੇ ਛੱਡ ਜਾਣੀ ਤੁਸੀਂ। ਐਸੀ ਹਾਲਤ ਹੁੰਦੀ ਹੈ, ਚਾਰ ਉਮਰਾਂ ਰਸਤਾ ਹੈ ਜ਼ਿੰਦਗੀ, ਉਮਰ ਮਸਾਂ ਮਿਲੀ ਹੈ, ਜਾਂ ਸਾਰੀ ਜ਼ਿੰਦਗੀ ਚਾਰ ਉਮਰਾਂ ਹੀ ਹੈ, ਬਾਕੀ 84 ਲੱਖ ਗੁਣਾਂ ਚ ਮੁਕਤੀ ਨਹੀਂ ਹੁੰਦੇ ਗਏ। ਇਹ ਕੇਵਲ 84 ਲੱਖ ਗੁਣਾਂ ਵਿੱਚੋਂ ਇੱਕ ਹਿੱਸਾ ਚਾਰ ਉਮਰਾਂ ਜੀਵਨ ਜ਼ਿੰਦਗੀ ਮਨੁੱਖ ਦੀ, ਇਹਨੂੰ ਖਾਸ ਕਰੀ ਵਿਅਰਥ ਨਾ ਗਵਾਓ, ਭਜਨ ਕਰਿਆ ਕਰੋ ਤੇ ਪਰ ਭਜਨ ਕਰੋ ਸੰਗਤ ਵਿੱਚ। ਇਕੱਲਿਆਂ ਕਰਨ ਨਾਲ ਹੀ ਪੂਰਾ ਲਾਭ ਨਹੀਂ ਹੁੰਦਾ, ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖ ਖੜਾ ਹੋਵੇ, ਉਹਨੂੰ ਪਾਣੀ ਦੀ ਲੋੜ ਤਾਂ ਪੈਂਦੀ ਨਹੀਂ, ਕਿਉਂਕਿ ਪਾਣੀ ਬਹੁਤ ਲੱਗਦਾ ਹੋਵੇ ਤਣਿਆਂ ਚ ਜ਼ਿਆਦਾ ਚਿਰ, ਪਰ ਉਸ ਨਦੀ ਦੇ ਉੱਪਰ ਖੜੇ ਹੋਏ ਰੁੱਖ ਨੂੰ ਵਿਰਖ ਨੂੰ ਬਾਰਸ਼ ਦੀ ਲੋੜ ਜ਼ਰੂਰ ਹੈ। ਜੇ ਬਾਰਿਸ਼ ਨਾ ਪਵੇ ਤੇ ਜਾਣਾ ਪੈ ਜਾਂਦਾ, ਘੱਟਾ ਪੈ ਜਾਂਦਾ, ਗਰਦਾ ਪੈ ਜਾਂਦਾ, ਉਹਦੇ ਲੱਗਦਾ ਨਦੀ ਦਾ ਪਾਣੀ ਲਾਉਣ ਨੂੰ ਸਮਰੱਥਾ ਨਹੀਂ ਰੱਖਦਾ। ਇਸੇ ਤਰ੍ਹਾਂ ਗ੍ਰਹਿਸਥ ਚ ਰਹਿੰਦਾ, ਘਰੇ ਬੈਠ ਕੇ ਇਕੱਲਿਆਂ ਬੰਦ ਵੀ ਕਰਨੀ ਹੈ, ਉਹ ਨਦੀ ਦੇ ਪਾਣੀ ਦੀ ਤਰ੍ਹਾਂ ਹੈ, ਅਭਿਆਸ ਤਾਂ ਬਹੁਤ ਹੈ, ਪਰ ਗੁਰੂ ਕੀ ਸੰਗਤ ਤੇ ਜਾ ਕੇ ਉਪਦੇਸ਼ ਰੂਪੀ ਜਲ ਵਰਤਣਾ, ਇਹ ਵੀ ਲੋੜ ਉਸ ਅਭਿਆਸੀ ਨੂੰ ਵੀ ਹੈ, ਨਹੀਂ ਤੇ ਇਕੱਲੇ ਬੰਦ ਵੀ ਕਰਦਾ ਹੰਕਾ ਹੋ ਜਾਂਦੀ ਹੈ, ਮੈਂ ਵੀ ਪੰਜੀ ਪਾਠ ਕਰਦਾ, ਮੈਂ ਵੀ ਇੰਨੀਆਂ ਮਾਲਾ ਫੇਰਦਾ, ਮੇਰਾ ਇਹਦਾ ਨਿਤਨੇਮਾ ਹੈ ਹੰਗਤ। ਤੇ ਜੇ ਕਿਸੇ ਨੇ ਕਸ਼ਹਿਰਾ ਧੋ ਦਿੱਤਾ ਤੇ ਦੋ ਰੋਟੀਆਂ ਪੱਤੀਆਂ ਪਕਾਈਆਂ ਆਸਣ ਤੇ ਜਾ ਕੇ ਖਾ ਦਿੱਤੀਆਂ, ਉਹ ਜਿਹੜਾ ਮੋਹ ਪਾਇਆ ਮੇਰਾ ਬੜਾ ਵੱਡਾ ਗੁਰਵਾਇਆ ਸੇਵਾ ਗੁਰਵਾਈ ਹੈ, ਇਹ ਜਿਹੜਾ ਵੱਡਾ ਸੇਵਕ ਹੈ। ਪਰ ਜਦੋਂ ਆਵਾਂਗੇ ਸੰਗਤ ਵਿੱਚ ਤਾਂ ਉਹ ਦੋਵੇਂ ਇੱਕ ਦੂਜੇ ਕਿਤੇ ਚੜਾਉਂਦੀਆਂ, ਕੌਣ ਜਾਣਾ ਮੇਰਾ ਨਾਉ ਜੀ, ਔਰ ਜੇ ਘਰੇ 25 ਪਾਠ ਕਰਦੇ ਤੇ ਗੁਰੂ ਕੀ ਸੰਗਤ ਚੋਂ ਮਾਈਆਂ ਬੀਬੀਆਂ ਤੇ ਸਿੰਘ 51 ਪਾਠ ਜਲ ਸਾਰੇ ਨਿਤ ਕਰਨ ਵਾਲੇ ਮਿਲ ਪੈਂਦੇ ਹੈ, ਤੇ ਜੇ ਕੋਈ 50 ਪਾਠ ਕਰਦਾ ਤੇ 100 ਤੇ 10-10 ਪਾਠ ਜਲਦੀ ਸਾਹਿਬ ਦੇ ਕਰਨ ਵਾਲੇ ਮਿਲ ਪੈਂਦੇ ਹੈ। ਜੇ ਘਰ ਵਿੱਚ 110 ਕਰਦੇ ਹੈ ਤੇ ਗੁਰੂ ਕੀ ਸੰਗਤ ਵਿੱਚ 110 ਪਾਠਾਂ ਦੇ ਨਾਲ 5 ਗ੍ਰੰਥੀ 1 ਸਹਿਜ ਪਾਠ ਗੁਰੂ ਕੀ ਬਾਣੀ ਦਾ ਮਹੀਨੇ ਪਿੱਛੋਂ ਖਾਲਸਾ ਦੇ ਪੰਜ ਕਲੀਰ ਫਰੀਦ ਦੇ ਸਲੋਕ ਆਦਿ ਦੇ ਸਾਰੇ ਸਲਾਈਏ ਸੱਤੇ ਬਲਵੰਡੇ ਦੀ ਵਾਰ ਜੈ ਸ੍ਰੀ ਰਾਜ ਦੀ ਵਾਰ ਵੰਜਾਰੇ ਬਾਣੀ ਪਹਿਰੇ ਬਾਣੀ ਜੇ ਮਹਾਂਪੁਰਖਾਂ ਦੇ ਕੰਠ ਦੀ ਸਾਰੀ ਇਸਦੇ ਬਚਿੱਤਰ ਨਾਥ ਸਾਰੀ ਬਾਣੀ ਇੰਨੀ ਇੰਨੀ ਬਾਣੀ ਕੰਠ ਕਰਕੇ ਪੜ੍ਹਨ ਵਾਲੀਆਂ ਕੁੜੀਆਂ ਤੇ ਪ੍ਰੇਮੀ ਇਕੱਲਾ ਜ਼ਰੂਰ ਮਿਲ ਜਾਵੇਗਾ। ਤੇ ਜਿਹੜਾ ਹੰਗਤਾ ਚਮੜੀ ਸੀ ਨਾ, ਮੈਂ ਬਹੁਤ ਅਭਿਆਸੀ ਬਣ ਗਿਆ, ਮੇਰੇ ਜਿੰਨਾ ਤੱਕ ਨਿਧ ਵੀ ਨਹੀਂ ਕਰਦਾ, ਤੇ ਜਦੋਂ ਇੱਥੇ ਆ ਗਏ ਤੇ ਪਤਾ ਲੱਗੇਗਾ ਇੱਥੇ ਤਾਂ ਉਦੋਂ ਵੀ ਤਾਂ ਬੈਠੇ ਹੈ, ਸਾਰੇ ਹੰਗਤਾ ਦੂਰ ਹੋ ਜਾਵੇਗੀ। ਤੇ ਜਿਹੜਾ ਮੋਹ ਰੁਕੀ ਜਾ ਰਿਹਾ ਜੇ ਗੜਵਾਈ ਨੇ ਮੇਰਾ ਕਿਸ਼ਹਿਰਾ ਢੋਸਾ ਦੇ ਮੈਨੂੰ ਰੋਟੀ ਖਵਾਈ ਹੈ, ਮੈਨੂੰ ਜੀ ਹਜ਼ੂਰ ਕਹਿੰਦਾ, ਇਹ ਸੰਗਤ ਤੇ ਚਾਹਾਂਗੇ ਤੇ ਬਾਬੇ ਖਾਲਸਾ ਜੇ ਮਿਲ ਪੈਣਗੇ, ਜੇ ਸੌਂਦੇ ਨੀਗੇ ਇੱਥੇ ਪਰ ਲੰਗਰ ਸੀ ਖੜੇ ਰਹਿੰਦੇ ਹੈ, ਇੱਥੇ ਉਹ ਵੀ ਮਿਲ ਪੈਣਗੇ। ਕਹਿੰਦਾ ਭਾਜਪਾ ਜਾਂਦੇ ਨੇ ਰਾਹ ਮੈਂ ਰਾਹ ਬੈਠਾ, ਇੱਥੇ ਉਹ ਵੀ ਮਿਲ ਪੈਣੇ ਹੈ ਜਿਹੜੇ ਘਰੋਂ ਦਾਸ ਕਰਕੇ ਤੁਰਦੇ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਉੱਥੇ ਥਾਂ ਬਸੇ ਜਿੱਥੇ ਸੰਗਤ ਨੇ ਜੋੜਿਆ ਸੀ, ਜੋੜਿਆ ਦੀ ਧੂੜੇ ਆਪਣੇ ਮੱਥੇ ਤੇ ਲਾਉਂਦੇ ਰਹੀਏ ਕਥਾ ਵਿੱਚ, ਉਹ ਵੀ ਮਿਲ ਪੈਣਗੇ, ਨਿਰਮਾਨਤਾ ਰੱਖਣ ਵਾਲੇ ਐਸੇ ਸੇਵਕ ਵੀ ਮਿਲ ਪੈਂਦੇ ਹਨ, ਤੇ ਐਸੇ ਵੀ ਮਿਲਦੇ ਵੇਖਿਆ ਗੁਰਮੁਖ ਸਿੰਘ ਉੜੀਸੇ ਵਰਗੇ, ਖਾਲਸਾ ਜੀ ਲੰਗਰ ਪੱਕਣੇ ਹੈ, ਮਠਿਆਈਆਂ ਦੇ ਸਾਰੇ ਸੰਗਤ ਨੂੰ ਛਕਾਉਣਾ, ਪਰ ਆਪ ਗੰਢੇ ਦੀ ਸੋਹਲਤ ਲੈ ਕੇ ਤੇ ਸਾਫ ਲੂਣ ਦੀ ਦਰੀ ਲੈ ਕੇ ਉਹਦੇ ਨਾਲ ਹੀ ਨਾਲ ਆ ਕੇ ਰਲ ਕੇ ਸਾਡੇ ਖਾਣ ਵਾਲੇ ਵੀ ਮਿਲ ਪੈਂਦੇ ਹੈ। ਐਸਾ ਹੈ ਕਿ ਸਮੇਂ ਤੁਸੀਂ ਭਜਨ ਕਰਨਾ, ਅਭਿਆਸ ਕਰਨਾ ਇਸ ਵਾਸਤੇ ਜ਼ਰੂਰੀ ਹੈ, ਇਕੱਲਿਆ ਜਾਤ ਕੀਤਾ ਲਾਭ ਤਾਂ ਹੈ ਪਰ ਪੂਰਾ ਇਸ ਵਾਸਤੇ ਨਹੀਂ ਮਿਲਦਾ ਕਿ ਹਲਕਾ ਬਣੀ ਰਹਿੰਦੀ ਅੰਦਰ, ਤੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਸੁਣਿਆ ਕਰੀਏ ਤੇ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ।
ਸਾਸ ਸਿਮਰਤ ਵੇਦ
ਸੁਣਨ ਕਰਕੇ ਭਾਈ, ਸਾਸ ਸਿਮਰਤ ਵੇਦ ਸ਼ਾਸਤਰਾਂ ਦਾ ਤੇ ਸਿਮਰਤੀਆਂ ਦਾ ਤੇ ਚਾਰੇ ਵੇਦਾਂ ਦਾ, ਇਹ ਨਾਲ ਗਿਆਨ ਵੀ ਪ੍ਰਾਪਤ ਹੁੰਦਾ ਹੈ। ਸਾਜ ਉਹ ਸਤਿਗੁਰੂ ਪਰਮੇਸ਼ਰ ਹੈ ਵਾਹਿਗੁਰੂ, ਉਹਦਾ ਸਿਮਰਤ ਨਾਮ ਹੈ ਸਿਮਰਨ ਦਾ, ਪੁਨਾ ਪੁਨਾ ਸਿਮਰਨ ਕਰਕੇ ਵੇਦ ਗਿਆਨ ਪ੍ਰਾਪਤ ਹੁੰਦਾ।
ਨਾਨਕ ਭਰਤਾ
ਸਦਾ ਨੇ ਭਾਈ ਭਾਈ ਤਨ ਤਾਂ ਸਦਾ ਵਿਗਾਸ, ਖਰਾਬ ਹੈ ਖਰਾਬ ਹੈ ਖੁਸ਼ੀ ਆਨੰਦ ਹੈ,
ਦੁੱਖ ਪਾਪ
ਕਰਕੇ ਭਾਈ ਜਮਨ ਮਰ ਦਾ ਦੁੱਖ ਤੇ ਸਰੀਰ ਤੌਰ ਤੇ ਕੀਤੇ ਪਾਪ ਸਾਰੇ ਰਾਤ ਹੋ ਜਾਂਦੇ ਹਨ। ਭਾਈ ਇਹਦਾ ਤੈਨੂੰ ਸੁਣ ਕੇ ਕਹਿ ਰਹੇ ਹੋ ਜੇ ਐਸ ਵੇਲੇ ਸੁਣ ਲਿਆ ਤੇ ਹੁਣ ਘਰੇ ਪਹੁੰਚੀਏ ਤੇ ਕੁੱਕਰ ਦੀ ਧਾਰ ਮਰੋੜ ਲਈਏ, ਕਹਿ ਕੇ ਪਾਪ ਸਵੇਰੇ ਫਿਰ ਤਾਂ ਸਾਨੂੰ ਲਵਾ ਲਵਾਂਗੇ, ਇਸ ਤਰ੍ਹਾਂ ਨਹੀਂ ਲੱਥਣੇਗੇ। ਸਤਿਗੁਰੂ ਨੇ ਵੀ ਬਚਨ ਕਿਹਾ, ਤੀਰਥ ਨਾ ਪਾਪ ਕਰਾ ਪੰਛਾ ਤੇ ਬਾਸਰੇ, ਤੀਰਥ ਨਾਏ ਕਰ ਉਤਰੇ ਬਹੁਤ ਕਮਾਲ ਹੋਏ ਸੰਤ ਜਾਂ ਪ੍ਰਭਾਵ ਸ਼ਕਤੀ ਅੰਤ। ਐਸੀ ਹਾਲਤ ਨਹੀਂ ਹੁੰਦੀ ਹੈ, ਕਥਾ ਸੁਣ ਕੇ ਪਾਪ ਲਾ ਲੈ ਤੇ ਕਥਾ ਸੁਣ ਕੇ ਘਰੇ ਜਾ ਕੇ ਖਾ ਲਿਓ ਫੇਰ ਚੜ ਗਏ। ਇਸ ਤਰ੍ਹਾਂ ਦਾ ਕੰਮ ਨਹੀਂ ਨਿਬੜਦਾ। 20 ਦਿਨ ਦਾ ਭਲਾ ਸਮਝਦਾ ਰਹੇ, ਜਿਹੜਾ ਮਗਰੋਂ ਖਾ ਦਿਓ ਭਾਵੇਂ ਤਾਲੂ ਦਾ ਤਾਲ ਭਰ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਾਂ ਨੂੰ ਪ੍ਰੀਤੀਆਂ ਤੋਂ ਬਚਾਉਣ ਤੇ ਜਿਤਨੀਆਂ ਤਾਕਤਾਂ ਨਾਲ ਸੁਣਾਂਗੇ ਤੇ ਦੁੱਖ ਦੇ ਪਾਪ ਜਿਤਨਾ ਹੈ ਇਹ ਸਾਰਾ ਨਾਸ ਹੋ ਜਾਵੇਗਾ। ਜੋ ਸਤਿਗੁਰ ਕਿਰਪਾ ਕਰਨ ਸਮਰੱਥਾ ਬਖਸ਼ਣ, ਜਿਸ ਕਰਕੇ ਤਾਕਤਾਂ ਸਹਿਤ ਬੈਠ ਕੇ ਸੁਣ ਸਕੀਏ, ਆਪਣੇ ਮਨੁੱਖ ਜਨਮ ਦੀ ਯਾਤਰਾ ਨੂੰ ਸਫਲ ਕਰ ਸਕੀਏ। ਇੰਨੀਆਂ ਬੇਨਤੀਆਂ ਕਰਦਾ ਤੁਹਾਡੇ ਕੋਲ ਸੇਵਾ ਮੰਗਦਾ, ਜਾਣ ਬੁੱਝ ਕੇ ਕਿਸੇ ਦਾ ਮਨ ਦੁਖਾਇਆ ਨਹੀਂ। ਸੋ ਕਥਾ ਦੀ ਵਿਚਾਰ ਗੁਰਮਤਿ ਦੁਆਰਾ ਕਰਦਾ ਹੋਇਆ ਤੇ ਸੁਣ ਕੇ ਕਿਸੇ ਮਨ ਕੋਈ ਚੋਟ ਲੱਗੀ ਹੋਵੇ ਉਹ ਸੇਵਾ ਬਖਸ਼ੇ ਸਤਿਗੁਰੂ ਕਿਰਪਾ ਕਰਨ ਤੇ ਸਾਰਿਆਂ ਨੂੰ ਪਿਆਰ ਬਖਸ਼ਣ। 25 ਤਾਰੀਖ ਨੂੰ ਐਤਵਾਰ ਪਰਸੋਂ 25 ਤਰੀਕ ਨੂੰ ਐਤਵਾਰ ਵਾਲੇ ਦਿਨ ਦਾਦਰ ਸਿੰਘ ਸਭਾ ਗੁਰਦੁਆਰੇ 1:30 ਵਜੇ ਅੰਮ੍ਰਿਤ ਸੰਚਾਰ ਪ੍ਰਾਰੰਭ ਹੋਵੇਗਾ। ਜਿਨ੍ਹਾਂ ਮਾਈਆਂ ਭਾਈਆਂ ਦੇ ਭਾਗ ਜਾਣ ਗਏ ਹੈ, ਨਿਗਰੇ ਪੁਣੀ ਦੀ ਜੂਠ ਜਿਨ੍ਹਾਂ ਨੇ ਲਾਉਣੀ ਹੈ, ਅਕਿਰਤ ਘਰਤਾ ਤੇ ਦੋਸਤ ਤੋਂ ਬਚਣਾ ਹੈ, ਉਹ ਆਪਣੀ ਤਿਆਰੀ ਕਰੋ। ਸ਼ਹਿਰ ਸਵਾਰ ਕਿਰਪਾਨਾਂ ਜੇ ਲੈ ਸਕਦੇ ਹੈ ਬਾਹਰੋਂ ਮਿਲ ਗਿਆ ਤੇ ਉੱਥੋਂ ਦਾ, ਨਹੀਂ ਤੇ ਉੱਥੋਂ ਗੁਰਦੁਆਰਾ ਸਿੰਘ ਸਭਾ ਵਾਲੇ ਤੁਹਾਨੂੰ ਦੇਣਗੇ। ਬਾਕੀ ਮੈਂ ਬੇਨਤੀ ਕਰਾਂ ਕਿੰਨਾ ਸਿੰਘਾਂ ਦਾ ਮੈਨੂੰ ਪਤਾ ਲੱਗਾ, ਬਲਾਕ ਵੀ ਬੜਾ ਕਰਦੇ, ਖਰਚ ਵੀ ਬੜਾ ਕਰਦੇ ਹੈ ਤੇ ਮੁਖੌਲ ਵੀ ਬੜਾ ਕਰਦੇ ਹੈ, ਤੇ ਉਹਨਾਂ ਦਾ ਕਰਨਾ ਹੱਕ ਨੀ ਹੋ ਜਿਹੜਾ ਸਾਰੇ ਚੋਂ ਨੀ। ਕਈ ਵਾਰੀ ਕਹਿੰਦੇ ਬਾਬਾ ਜੀ ਅਸੀਂ ਅਮਰ ਸਿੰਘ ਨੂੰ ਪੂਰੇ ਤਿਆਰ ਹੈ, ਘਰ ਵਾਲੀ ਨੀ ਆਖੇ ਲੱਗਦੀ। ਹੁਣ ਇਹ ਗੱਲ ਕਹੀ ਹੈ ਉਹਨਾਂ ਦਾ ਰਾਜ ਹੋਜੂ, ਕਿੰਨੀਆਂ ਕਿੰਨੀਆਂ ਵਿਚਾਰੀਆਂ ਹੈ ਉਹ ਕਹਿੰਦੀਆਂ ਸਾਡੇ ਘਰ ਵਾਲਿਆਂ ਨੇ ਆਖੇ ਲੱਗਦਾ ਉਹਨਾਂ ਦਾ ਰਾਜ ਕਰੀਏ। ਦੋਵੇਂ ਇੱਥੇ ਤਾਂ ਮਾਈਆਂ ਦਾ ਪ੍ਰੋਗਰਾਮ ਨਾ, ਕਿਉਂਕਿ ਜਥਾ ਲਾਉਂਦਾ ਤੇ ਬੈਠਣ ਦਾ ਪਤਾ ਹੈ, ਪਰ ਆਮ ਕਰਕੇ ਵੇਖੀਏ ਤੇ ਮਾਈਆਂ ਨੂੰ ਗੱਲਾਂ ਦਾ ਸੁਲਾਵਾ ਤਾਂ ਹੁੰਦਾ, ਕਥਾ ਸੁਣਦਾ ਹੋਊ ਇੱਥੇ ਤਾਂ ਠੀਕ ਹੈ। ਉਹ ਦੋਵੇਂ ਇਕੱਠੀਆਂ ਹੋ ਗਈਆਂ ਤੇ ਇੱਕ ਦੂਜੀ ਨੂੰ ਪੁੱਛਦੀਆਂ ਹੈ ਕਿ ਤੇਰਾ ਪਤੀ ਤੇਰੇ ਕਿੰਨੇ ਕਾਕੇ ਲੱਗਦਾ, ਪਰ ਦੂਜੀ ਨੂੰ ਪੁੱਛਦੀ ਹੈ। ਭਾਨੂਮਤੀ ਕਹਿਣ ਲੱਗੀ ਕਿ ਜੇ ਮੈਂ ਚਾਹਾਂ ਤੇ ਮੈਂ ਆਪਣੇ ਪਤੀ ਨੂੰ ਖੋਟਾ ਬਣਾ ਸਕਦੀ ਹਾਂ, ਇੰਨਾ ਮਰਾਤਮਾ ਦੇਣ ਲੱਗੀ ਹੈ। ਜਿਜਾ ਦੇਵ ਨੂੰ ਪੁੱਛਿਆ ਤੇਰਾ ਪਤੀ ਕਿੰਨਾ ਕਾਕੇ ਲੱਗਦਾ, ਕਹਿਣ ਲੱਗੀ ਜੇ ਮੈਂ ਚਾਹਾਂ ਤੇ ਉਹਦਾ ਮੂੰਹ ਸਰ ਮੰਨ ਸਕਦੀ ਹਾਂ। ਤੇ ਜਿਹੜੇ ਆਪ ਮੰਨਦੇ ਉਹ ਹੁਸ਼ਿਆਰ ਰੱਖੋ ਤੁਸੀਂ। ਸੋ ਖਾਲਸਾ ਜੀ ਦੋਵੇਂ ਇਕੱਠਿਆਂ ਉੱਥੇ ਰਾਏ ਕਰ ਰਹੇ ਕੰਮ ਕਰਨਗੀਆਂ, ਕਰੇਗੀ ਤੂੰ ਦੂਜੀ ਨੂੰ ਕਹਿੰਦੇ ਕਹਿੰਦੀ ਹਾਂ ਵਚਨਬੱਧ ਹੋ ਗਈਆਂ, ਘਰੇ ਕਰੇਗੀਆਂ ਪੈਣ ਲੱਗੀਆਂ। ਭਾਨੂਮਤੀ ਕਹਿਣਗੇ ਰਾਜਨ ਮੈਂ ਤਾਂ ਜਦੋਂ ਤੇਰੇ ਨਾਲ ਵਿਆਹੀ ਹਾਂ ਕੋਈ ਵਕਤ ਹੀ ਨਹੀਂ ਦੇਖੇ, ਕਹਿਣ ਲੱਗਾ ਹੱਦ ਹੋ ਗਏ, ਤੂੰ ਮੇਰੀ ਪਟਰਾਣੀ ਹੋਵੇ ਤੇ ਤੂੰ ਚੀਜ਼ਾਂ ਦੇਖਣ ਵੱਲੋਂ ਵਾਂਝੀ ਹੋਵੇ, ਗਰੀਬਾਂ ਦਾ ਕੀ ਹਾਲ ਹੋਵੇਗਾ ਦੱਸ ਕੀ ਦੇਖਣਾ। ਕਹਿਣ ਲੱਗੇ ਵੀ ਖੋਤਾ ਵਿਖਾ ਦਿਓ, ਕਹਿਣ ਲੱਗਾ ਖੋਤਾ ਫਿਰ ਹੁਣ ਰਾਤ ਪਈ ਹੋਈ ਹੈ ਲੋਕ ਸੁੱਤੇ ਹੈ, ਘੁਮਿਆਰ ਆਉਣੇਗਾ ਦਿਨ ਚੜ੍ਹਨ ਪੈਦਾ ਖੋਤੇ ਲੈ ਲੈਣਾ ਦੇਖਣਾ ਨੀ, ਕਹਿੰਦੇ ਜੀ ਹੁਣੇ ਦੇਖਣਾ। ਫਿਰ ਹੁਣ ਤਾਂ ਕੋਲ ਨੇ ਕਿਵੇਂ ਹੋਵੇ ਜੇ, ਕਹਿਣ ਲੱਗਾ ਜੀ ਤੁਸੀਂ ਬਣ ਕੇ ਵਿਖਾ ਦਿਓ, ਕਹਿਣਗਾ ਮੈਨੂੰ ਤਾਂ ਪਤਾ ਨਹੀਂ, ਕਹਿਣਗੇ ਮੈਂ ਦੱਸ ਦਿੰਦੀ, ਕਹਿੰਦਾ ਦੱਸ, ਕਹਿੰਦੇ ਗੋਜਾ ਕਰਨੇ ਹੋ ਜਾ ਬਾਹਰ ਥੱਲੇ ਲਾ ਲਵੋ, ਪੋਤੇ ਨੇ ਤੋੜਨਾ ਤੁਸੀਂ ਰੁੜ ਕੇ ਦੋ ਕਰਨਾ ਤੇ ਮੈਂ ਤੈਨੂੰ ਹੱਥ ਲਵਾਂਗੇ ਤੋੜ ਲਵਾਂਗੇ। ਰਾਮ ਦੇ ਵਰਤੀ ਕਾਰ ਹੋਇਆ, ਰਾਜਾ ਇਸੇ ਤਰ੍ਹਾਂ ਕਰ ਬੈਠਾ, ਉੱਪਰ ਬੈਠੇ ਭਾਨੂ ਮਤੇ ਆਪਣੇ ਪਤੀ ਨੂੰ ਖੋਟਾ ਬਣਾ ਕੇ ਕਹਿੰਦੀ ਹੈ, ਪਤੀ ਜੀ ਮੈਨੂੰ ਅਜੰਤ ਜਾਣ ਤਾਂ ਬੁਰੀ ਹੈ ਕਿ ਜਿਦਿਆ ਦੇਵੀ ਨੇ ਕਾਲੀ ਦੇ ਦਾਸ ਦਾ ਮੈਨੂੰ ਫਿਰ ਮੁੱਲ ਲਗਾਉਣਾ, ਅਜਾਂ ਤਾਂ ਕਿਹੜੀ ਗੱਲ ਤਾਂ ਕਰਕੇ ਗਈ ਸੀ ਪਹਿਲਾਂ। ਕਹਿਣਗਾ ਅੱਛਾ ਪਤਾ ਲੱਗ ਜਾਵੇਗਾ ਦਿਨ ਚੜ੍ਹੇ, ਇਸ ਤਰ੍ਹਾਂ ਕਹਿ ਕੇ ਉੱਤਰਿਆ ਉੱਪਰੋਂ। ਉਧਰੋਂ ਭਾਸ਼ਣ ਵਿਦਿਆ ਦੇਵੀ ਕਹਿਣ ਲੱਗੇ, ਪਤੀ ਜੀ ਮੈਂ ਤਾਂ ਜਦੋਂ ਹੀ ਤੇਰੇ ਨਾਲ ਵਿਆਹ ਕੋਈ ਸੁੱਖ ਹੀ ਨਹੀਂ ਦੇਖਿਆ। ਕਾਲੀਦਾਸ ਨੂੰ ਕਹਿੰਦੀ ਹੈ, ਉਹ ਕਹਿਣ ਲੱਗਾ ਕੀ ਕਾਰਨ ਦੱਸ, ਨੂੰ ਵਡੇਟੇ ਵਿੱਚ ਤੈਨੂੰ ਗੱਲ ਯਾਦ ਆ ਗਈ, ਕਿਹੜਾ ਦੁੱਖ ਹੈ, ਕਿਹੜੀ ਚੀਜ਼ ਤੋਂ ਤੰਗ ਹੈ। ਕਹਿਣ ਲੱਗੇ ਤੇਰੇ ਦਾੜੀ ਤੇ ਕੇਸ ਨਹੀਂ ਮੇਰੇ ਚੰਗੇ ਲੱਗਦੇ। ਕਹਿੰਦਾ ਇਹ ਵੀ ਕੋਈ ਗੱਲ ਹੈ, ਜਦੋਂ ਦੀ ਵਿਆਹੀ ਉਹਦੇ ਦੱਸ ਨਹੀਂ, ਮੈਂ ਉਹਦੇ ਬਣਾਉਣ ਨੂੰ ਤਿਆਰ ਸੀ, ਤੂੰ ਕਿਹਾ ਮੈਨੂੰ ਬਣਾਏ ਨਹੀਂ, ਸਵੇਰੇ ਬਣਾ ਜਾਂਦਾ ਕਟਾ ਦੇਵਾਂਗਾ। ਕਹਿਣ ਲੱਗੇ ਜੀ ਇਸ ਤਰ੍ਹਾਂ ਨਹੀਂ, ਹੁਣੇ ਕਟਾਓ, ਫਿਰ ਹੁਣ ਤਾਂ ਲਾਈ ਕੋਲ ਨਹੀਂ, ਮੈਂ ਜੇ ਤਾਂ ਬੈਠੀ ਕੋਲ। ਕਹਿੰਦਾ ਤੇਰੀ ਮਰਜ਼ੀ ਹੈ, ਤੂੰ ਮੁੜ ਸਕਦੇ ਬੁੱਲ ਲੈ। ਕੈਂਚੀ ਪਕੜ ਕੇ ਲੱਗ ਪਈ ਪਤੀ ਦੀ ਦਾੜੀ ਮੁੰਨ, ਕਿੰਨੀ ਕੁ ਭਲਾ ਫੇਸ ਹੋ ਗਏ ਵੀ ਉਹ ਪਤੀ ਦੀ ਦਾੜੀ ਮੁੰਨਣ ਲੱਗ ਪਈ ਤੇ ਨਾਲ ਕਹਿੰਦੇ, ਪਤੀ ਜੀ ਮੈਨੂੰ ਅੱਜ ਅੰਤਰ ਜਾਣ ਤਾਂ ਫਰੀ ਹੈ ਤੇ ਰਾਜੇ ਭੋਜ ਨੇ ਖੋਤਾ ਵੜਨਾ ਅੱਜ, ਹੁਣ ਇਹ ਗੱਲ ਸੀ ਗੁਪਤ, ਪਤਾ ਨਹੀਂ ਸੀ ਲੱਗਣਾ। ਤੇ ਮੂੰਹ ਸਿਰ ਮੁੰਨੇ ਵਾਲੀ ਜਿਹੜੀ ਭਾਨੂਮਤੀ ਨੂੰ ਕਹੀ ਸੀ ਰਾਜੇ ਭੋਜ ਦੇ ਕਰ ਵਾਲੇ ਨੂੰ ਤਾਂ ਦੱਸਣਾ ਸੀ। ਕਹਿਣ ਲੱਗਾ ਅੱਛਾ, ਦਿਨ ਚੜਿਆ ਤਾਂ ਤੇਲ ਕਾਸ਼ਤੀ ਦਿੱਤੇ, ਰਾਜ ਨੇ ਦਰਬਾਰ ਚ ਚਲਾ ਗਿਆ। ਅੱਗੇ ਰਾਜਾ ਭੋਜ ਬੈਠਾ ਸਭਾ ਲਾਈ, ਰਾਜਾ ਭਰੋਸਾ ਰਾਜ ਚ ਬੈਠਾ ਤੇ ਜਦੋਂ ਕਾਲੀਦਾਸ ਪਹੁੰਚੇ ਫਿਰ ਮਸ਼ਕਰੀ ਕੀਤੀ। ਸਿਆਣਿਆਂ ਨੇ ਰਾਜਨੀਤੀ ਦੇ ਗ੍ਰੰਥਾਂ ਚ ਲਿਖਿਆ ਹੈ ਕਿ ਅੱਠ ਥਾਵਾਂ ਤੇ ਬਖਾਲ ਨਹੀਂ ਕਰਨਾ ਚਾਹੀਦਾ, ਵਿਗਾੜ ਨਹੀਂ ਪਾਉਣਾ ਚਾਹੀਦਾ ਅੱਖਾਂ ਥਾਵਾਂ ਤੇ। ਪਰ ਇਹ ਤਾਂ ਰਾਜਨੀਤਿਕ ਬੁਨਿਆਦੀ ਲੋਕਾਂ ਵਾਸਤੇ ਮਹਾਂਪੁਰਖਾਂ ਨੂੰ ਕੋਈ ਫਰਕ ਨਹੀਂ ਪੈਂਦਾ ਗਾ, ਨਾ ਕੁਝ ਕੋਈ ਮਹਾਂਪੁਰਖ ਦਾ ਵਿਗਾੜ ਹੀ ਕਰਦਾ। ਪਰ ਜੇ ਮਹਾਂਪੁਰਖ ਬਣਿਆ ਹੋਵੇ ਜਾਂ ਪਖੰਡੀ ਬਣਾਉਤੀ ਨਾਲ ਸਾਡੇ ਤਰ੍ਹਾਂ ਕਿਸੇ ਦਾ ਪਿਆਰ ਹੋਵੇ ਤੇ ਉਹ ਤਾਂ ਫਿਰ ਕੀ ਕਹਿਣਾ ਹੈ। ਇੱਕ ਤਾਂ ਰਸੋਈਏ ਨਾਲ ਨਹੀਂ ਕਹਿੰਦੇ ਵਿਗਾੜਨੀ ਚਾਹੀਦੀ, ਇੱਕ ਗੁਆਂਢੀ ਨਾਲ, ਇੱਕ ਵਕੀਲ ਨਾਲ, ਇੱਕ ਅਫੀਸਰ ਨਾਲ, ਇੱਕ ਡਾਕਟਰ ਨਾਲ, ਇਹ ਤਾਂ ਕੇ ਨਾਂ ਦੱਸੇ ਹੋਏ ਆ ਇਹਨਾਂ ਚੀਜ਼ਾਂ ਦੇ, ਇਹਨਾਂ ਨਾਲ ਨਾ ਵਿਗਾੜੋ। ਪਰ ਨਾ ਕੋਈ ਵਕੀਲ ਨਾਲ, ਕੋਈ ਡਾਕਟਰ ਨਾਲ, ਕੋਈ ਰਸੋਈਆ ਪਰਮੇਸ਼ਰ ਦੇ ਚੱਲ ਦਾ ਕੱਖ ਨਹੀਂ ਵਿਗਾੜ ਸਕਦਾ। ਆ ਬਾਬਾ ਰਣਾ ਸਿੰਘ ਨੂੰ ਜ਼ਹਿਰ ਦਿੱਤੀ ਸੀ ਨਾ ਤਿੰਨ ਵਾਰੀ ਜੋਤਾਂ ਵਾਲਿਆਂ ਨੂੰ, ਕੀ ਵਿਗਾੜ ਲਿਆ ਉਹਨਾਂ ਨੂੰ, ਜ਼ਹਿਰ ਨਹੀਂ ਮਾਰ ਸਕੇ ਉਹਨਾਂ ਨੂੰ। ਸੋ ਖਾਲਸਾ ਜੀ ਇਸ ਪਾਸੇ ਮੈਂ ਨਾ ਪਵਾਂ। ਜਦੋਂ ਸਭਾ ਵਿੱਚ ਆਇਆ ਇੱਕ ਕਹਿੰਦੇ ਕਵੀ ਨਾਲ ਨਹੀਂ ਵਿਗਾੜਨੀ ਚਾਹੀਦੀ, ਬਸ ਜੀ ਉਹਨੇ ਇੱਥੇ ਬੈਠੇ ਹੋਣੇ ਆ, ਸ਼ਾਇਦ ਵੀ ਇਹਨਾਂ ਆਪਾਂ ਵਿਗਾੜ ਦੇ ਨਾ ਕਿਤੇ ਹੋਰ ਨਾ ਪਾਸੇ ਤੁਰ ਪੈਣ। ਕਹਿੰਦੇ ਕਵੀ ਨਾਲ ਨਹੀਂ ਵਿਗਾੜਨੀ ਚਾਹੀਦੀ, ਪਤਾ ਨਹੀਂ ਕਿਹੜੀ ਘਾਟ ਕਰ ਦੇ ਮਿੰਟ ਚ। ਸੋ ਜਦੋਂ ਸਭਾ ਵਿੱਚ ਆਇਆ ਤਾਂ ਰਾਜਾ ਭੋਜ ਕਹਿੰਦਾ ਕਾਲੀਦਾਸ ਕਵੀ ਸ੍ਰੇਸ਼ਟਾ ਕਾਕ ਮੈਨ ਪਰਮ ਮੁੰਡਤ ਹੈ। ਇਹ ਸ੍ਰੇਸ਼ਟ ਕਾਲੀਦਾਸ ਕਵੀ ਜੀ ਕਾਕ ਮੈਨ ਕਿਹੜੇ ਪੁਰਬ ਤੋਂ ਪੁਰਬ ਦੇ ਉੱਪਰ ਪਰਮ ਨਾ ਪੁਰਬ ਦਾ ਹੈ, ਪਰਮ ਪੁਰਬ ਤੇ ਮੁੰਡਤ ਹੈ, ਮੂੰਹ ਸਿਰ ਬਣਾ ਕੇ ਆਇਆ। ਹੁਣ ਉਹ ਸੀ ਕਵੀ ਪੂਰਾ ਤੇ ਉਹਨੂੰ ਦੱਸਿਆ ਸੀ ਘਰ ਵਾਲੀ ਨੇ ਖੋਟਾ ਬਣਿਆ ਰਾਤ। ਉਹ ਕਹਿੰਦਾ ਜੱਤਰ ਗਰਦਵ ਗਯੰਤੀ ਤਾਕ ਮੈਨ ਪਰਮ ਮੁੰਡਤ ਹੈ। ਕਹਿੰਦਾ ਜਿਹੜੇ ਪੁਰਬ ਤੇ ਰਾਤ ਗੜਾ ਹੀ ਨਹੀਂ ਸੀ ਉਸ ਪੁਰਬ ਤੇ ਮੂਸਰ ਬਣਾ ਕੇ ਆਏ। ਕਹਿੰਦਾ ਤੈਨੂੰ ਤੇਰੇ ਘਰ ਵਾਲੀ ਨੇ ਖੋਟਾ ਬਣਾ ਦਿਆ, ਮੈਨੂੰ ਮੇਰੇ ਘਰ ਵਾਲੀ ਨੇ ਮੁੰਡ ਦਿੱਤਾ, ਪੁਰਬ ਕਿਹਦੇ ਤੇ ਗਏ ਸੀ ਆਪਾਂ। ਸੋ ਖਾਲਸਾ ਜੀ ਐਸੀ ਹਾਲਤ ਹੈ, ਇਹ ਗੱਲ ਮੈਂ ਤਾਂ ਕਹੀ ਹੈ, ਕਈ ਸਿੰਘ ਕਹਿੰਦੇ ਬਾਬਾ ਜੀ ਅੰਮ੍ਰਿਤ ਤਾਂ ਛੱਕ ਲੈਣਾ ਹੈ ਪਰ ਘਰ ਵਾਲੀ ਨੀ ਮੰਨਦੀ। ਨਹੀਂ ਮੰਨਦੀ ਤੂੰ ਮੰਨ ਗਿਆ, ਦੋ ਹੱਥ ਤੇਰੇ ਆ, ਦੋ ਉਹਦੇ ਹੈ, ਉਹਨੇ ਰੋਟੀਆਂ ਆਪਦੀਆਂ ਪਕਾਉਣੀਆਂ, ਤੂੰ ਆਪਦੀਆਂ ਤਾਂ ਰਹਿ ਗਈ ਘਰ ਸੀ। ਅੰਮ੍ਰਿਤ ਛੱਕ ਲੈਣਗੇ ਪਕਾ ਕੇ ਖਾ ਲਿਆ, ਤਾਂ ਲੋੜ ਹੋਵੇਗੀ ਤੇ ਮੰਨ ਜਾਵੇਗੀ, ਨਾ ਹੋਵੇਗੀ ਤੇ ਨਾ ਮੰਨੇ। ਤੇ ਨਹੀਂ ਤੇ ਕਛਹਿਰਾ ਚੁੱਕੋ ਭਾਵੇਂ ਬੀਬੀਆਂ ਸਾਡੀ ਗੱਲ ਨੂੰ ਹੁਣ ਗਾਲਾਂ ਸਾਨੂੰ ਕਰੀਆਂ, ਸਾਰ ਘਰ ਜਾ ਰਹੀ ਤੇ ਵਿਹਲਿਆਂ ਨੂੰ ਮਹਿਲ ਗਈ ਨਾ ਆ ਜਾ। ਪਰ ਇਹ ਤਾਂ ਗੱਲ ਬਣ ਗਈ ਨਾ ਸਿੰਘਾਂ ਦੀ, ਤੇ ਜਿਹੜੀਆਂ ਬੀਬੀਆਂ ਦੁਖਿਆਰੀਆਂ ਤੇ ਪਤੀ ਡੇਲ ਡੇਲ ਲੀਟਰ ਪੀਂਦੇ ਹੈ ਤੇ ਖੇ ਖਾਂਦੇ ਆ ਜਾ ਕੇ ਸਿਨਮੇ ਤੇ ਡਿੱਗਦੇ ਫਿਰਦੇ ਰਹਿੰਦੇ ਆ, ਰੋਟੀਆਂ ਖਾਂਦੇ ਹੈ, ਉਹਨਾਂ ਬਾਰੇ ਭਲਾ ਫਿਰ ਕੀ ਕਹੀਏ? ਉਹਨਾਂ ਬਾਰੇ ਤਾਂ ਫਿਰ ਇੱਕੋ ਅਸਲ ਦਾਂਗੇ, ਆਪਣਾ ਪਰੂਣਾ ਅਸਲ ਦਾ ਜਾਣਦੇ ਨਾ ਕੀ ਹੁੰਦਾ। ਚਲੋ ਤੁਸਾਂ ਵਰਤਣ ਵਾਲੀ ਕਮੇਟੀ ਆ ਤੁਹਾਡੇ ਬਾਬੇ ਕਿਵੇਂ ਹੋਣੀ ਤੇ ਜਲਤਾ ਤੇ ਤੇਜਾ ਸਿਉਣ ਦੇ ਜ਼ਿੰਮੇਵਾਰ ਤੁਸੀਂ ਹੈ, ਇਹਨਾਂ ਨੂੰ ਕਹੋ ਵਰਤਣ। ਆਹ ਸਹਾਇਤਾ ਮੈਂ ਜ਼ਰੂਰ ਕਰਾਂਗਾ, ਜੇ ਕੋਈ ਇਹਨਾਂ ਦੇ ਛੋਟੇ ਆਦਮ ਨਾਲ ਹੋ ਜਾਂਦਾ। ਇਹ ਗੱਲ ਮੈਂ ਤਾਂ ਇਹ ਨਹੀਂ ਕਹੀ ਹੈ, ਮੈਂ ਜਾਣਦਾ ਜਾਂ ਬੰਦੇ ਵਾਲਾ ਠੀਕ ਹੈ, ਨਾ ਤਾਂ ਬਹੁਤ ਇਹਨੇ ਨਹੀਂ ਜਾਣਦਾ ਜਾ, ਪਰ ਰੂਹ ਤੋਂ ਸਾਰੇ ਤੋਂ ਵਾਸਤਾ ਕਿੰਨੇ ਸਾਰੇ ਹੋਏ ਹੁੰਦੇ ਨੂੰ, ਜਦੋਂ ਆ ਜਾਂਦੇ ਆ ਮਸ਼ਹਿਰਾ ਤੇ ਹੱਥ ਫੇਰਦੇ ਆ, ਬਾਬਾ ਜੀ ਫਿਕਰ ਨਾ ਕਰ, ਧੱਗਿਆਂ ਲਾ ਲਾਂਗੇ, ਦੱਸ ਕਿੱਧਰ ਤੋਰਨਾ ਹੈ, ਤੇਰੇ ਪੁੱਛ ਲਈਏ ਕਿਰਪਾਨ ਕਿਰਪਾਨ ਜੇ ਪਾਵਾਂਗੇ। ਔਰ ਚਾਰ ਅੱਠ ਸਾਲ ਪਹਿਲਾਂ ਸੰਤ ਆਇਆ, ਸੱਤ ਸਾਲ ਚਾਰ ਸਾਲਾਂ ਚ ਦੋ ਤਿੰਨ ਮੇਰਾ ਮਹਿੰਦੀ ਆ ਗਿਆ ਤੁਹਾਡੇ ਕੋਲੇ, ਇਹ ਪਾਓਗੇ ਕਦੋਂ? ਕਿੰਨੇ ਕੁ ਸਾਧਨ ਹੋਣ ਲੈਣਾ ਜਿਹੜਾ ਖਤਮ ਕਰਕੇ ਫਿਰ ਤੂੰ ਕਿਰਪਾਨ ਪਾਉਣੀ ਹੈ? ਤੇ ਮੈਂ ਇੱਕ ਦੋ ਦੀ ਵਿੱਚ ਵੀ ਬੈਠੋ, ਦੀ ਨੇ ਵੀ ਨਾਂ ਤਾਂ ਮੈਂ ਨਹੀਂ ਲੈਂਦਾ, ਫਿਰ ਬਹੁਤੇ ਕੋਈ ਸ਼ਰਮ ਨਹੀਂ ਆਵੇਗੀ। ਮੈਂ ਤੁਹਾਡੀ ਗੱਲ ਬੇਨਤੀ ਕਰਾਂਗਾ, ਮੈਨੂੰ ਕਹਿੰਦੇ ਬੀਬੀਆਂ ਇੱਥੇ ਨੇ ਸਾਡੇ ਘਰਾਂ ਵਾਲੀਆਂ, ਅਜੇ ਪਰਸੋਂ ਅੰਮ੍ਰਿਤ ਛੱਕਣਾ, ਪਰਸੋਂ ਬੇਨਤੀ ਕੀਤੀ ਛੇਕ ਹੋ ਜਾਣੇ ਉਹਦੇ ਨੂੰ, ਤੇ ਉਹਨਾਂ ਨੂੰ ਜਾ ਕੇ ਟੇਸਿਆਂ ਤੋਂ ਲੈ ਆਓ, ਤੇ ਕਿਤੇ ਬਹਾਨਾ ਬੀਬੀਆਂ ਦਾ ਨਾ ਬਣਾ ਲਿਓ, ਤੇ ਨਹੀਂ ਤੇ ਸਿਆਪਾ ਪਾਏਗਾ ਅੰਮ੍ਰਿਤ ਛੱਕ ਮੈਂ ਨਾਲ ਹੀ ਲੈ ਜਾਣਾ ਤੇ ਮੈਨੂੰ ਕਾਂਟਾ ਕਰੋਗੇ। ਇਹ ਨਾ ਬਹਾਨਾ ਬਣਾ ਬੀਬੀ ਟੇਕਿਆਂ ਨੂੰ ਗਈ ਜਾਂ ਫਲਾਣੇ ਫਲਾਣ ਗਈ ਹੈ, ਇਹ ਕਿੱਥੋਂ ਦਾ ਬਹਾਨਾ ਚੱਕ ਲਿਆ ਤੁਸੀਂ? ਤੇ ਜੇ ਕੋਈ ਸਾਹ ਲਾਉਣ ਬਾਬਿਆਂ ਨੂੰ ਬੈਠੇ ਫੁੰਡੇ ਵਾਲੇ ਬਾਬਾ ਆਪਣੀ ਸੋਣੀ, ਇਹ ਕਹਿੰਦੇ ਚੰਗਾ ਪਾਈਆ ਕਿਲੋ ਕਿਲੋ ਸੋਨਾ ਮੰਨਣਾ ਸਵੇਰੇ ਸਾਰਿਆਂ ਨੂੰ, ਪਰ ਜਿਹਨਾਂ ਦੀਆਂ ਬੀਬੀਆਂ ਘਰ ਵਾਲੀਆਂ ਇੱਥੇ ਹੋਈਆਂ ਉਹਨਾਂ ਨੂੰ ਦੇਵਾਂਗੇ, ਤੇ ਭਾਵੇਂ 10,000 ਰੁਪਇਆ ਕਿਰਾਇਆ ਜਹਾਜ਼ ਚਲੇ ਕੇ ਫੱਟ ਲੈ ਆਓਗੇ ਜਾ ਕੇ। ਤੇ ਅਮਰ ਤੁਸੀਂ ਕਹੋਗੇ ਪਰ ਕਿਸਾਂ ਨਹੀਂ ਆ, ਤੇ ਲਾਸਟ ਵੇਲੇ ਕਿੱਥੋਂ ਕਿਸਾਂ ਜਾਂਦਾ? ਤੇ ਤੁਹਾਨੂੰ ਤਾਂ ਇਹਨਾਂ ਤਰੜਾ ਸੁਣ ਕੇ ਕਹਿ ਰਿਹਾ, ਤੁਹਾਡੇ ਤੇ ਹਮਾ ਸਾਨੂੰ, ਤੁਹਾਨੂੰ ਭੂਲ ਕੇ ਨਹੀਂ ਕਹਿ ਸਕਦੇ, ਪਿਆਰ ਨਾਲ ਵੀ ਕਹਿ ਸਕਦੇ ਹੋ। ਜਿਹੜਾ ਸਾਡੇ ਘਰ ਦੇ ਗੋਡਾ ਰੱਖ ਰਿਹਾ ਸੀ 5 ਦਿਨ ਤੁਹਾਡੇ ਕੋਲ ਸੋਣਾ ਚਾਹੁੰਦੇ, ਤੁਸੀਂ 5 ਹੋਰ ਲੈ ਕੇ 10 ਦਿਨ ਸਾਥੋਂ ਲੈ ਲਏ ਵੱਧ, ਤੇ ਤਾਂ ਹੀ ਲੈ ਜਾਂਦੇ ਸਾਹ ਸਾਡਾ, ਤੇ ਤੁਸੀਂ ਸਾਨੂੰ ਬਣਾਇਆ ਤੇ ਅਸੀਂ ਵੀ ਤੁਹਾਨੂੰ ਆਪਣੇ ਸਮਝਦੇ ਹਾਂ, ਤੇ ਆਪਣੇ ਨਾਲ ਧੂਰਿਆ ਜਾਂਦਾ ਹੁੰਦਾ ਤੇ ਆਪਣੇ ਨਾਲ ਲੜਿਆ ਜਾਂਦਾ, ਆਪਣੇ ਨਾਲ ਪਿਆਰ ਕੀਤਾ ਜਾਂਦਾ। ਜੇ ਤਾਂ ਆਪਦਾ ਸਮਝਦੇ ਹੈ ਤੇ ਫਿਰ ਤਾਂ ਆਪੇ ਜ਼ਰੂਰ ਲੱਗੋ, ਤੇ ਅੰਮ੍ਰਿਤ ਲਿਸਟ ਬਣਾਓ ਵੱਡੀ। ਦਿੱਲੀ 9 ਦਿਨ ਰਿਹਾ ਤੇ 1500 ਨੂੰ ਅੰਮ੍ਰਿਤ ਛਕਾਇਆ, ਤੇ ਤੁਹਾਡੇ ਕੋਲੇ ਇਹਨਾਂ 20 ਦਿਨ, ਤੇ ਸੈਂਪਲ ਹੀ ਰਿਹਾ ਸੀ 5 ਦਿਨ, ਤੇ ਉੱਥੇ 4 ਦਿਨ ਪ੍ਰਚਾਰ ਹੋਇਆ ਸੀ, 8,000 ਟੇਕੀਆਂ ਨੇ ਛਕਿਆ ਸੀ ਇੱਕੇ ਦਿਨ। ਤੁਸੀਂ ਜੀਆਂ ਜਿਹੜਾ ਹਿਸਾਬ ਲਾ ਲਓ ਉਹਨਾਂ ਦਿਨਾਂ ਦੇ ਨਾਲ, ਜੇ ਤਾਂ ਉਹਨੇ ਬਣਾ ਦਿੱਤੇ ਤੇ ਠੀਕ ਆ, ਤੇ ਨਹੀਂ ਫਿਰ ਪ੍ਰਚਾਰ ਨੂੰ ਠੰਡਾ ਨਹੀਂ ਹੋਣਾ। ਬੇਨਤੀ ਕਰਾਂਗਾ ਸਾਵਧਾਨ ਰਹੋ ਤੇ ਮਿਲ ਕੇ ਚੱਲਿਆ ਕਰੋ, ਤੇ ਬਾਕੀ ਇੱਕ ਵਧਾਈ ਵੀ ਤੁਹਾਨੂੰ ਦੇਣ ਲੱਗਾ। ਅੱਜ ਗਿੱਲ ਸਾਹਿਬ ਆ ਨੇ ਕਿਰਪਾਨ ਉੱਪਰ ਦੀ ਪਾ ਲਈ ਤੇ ਇਹਨਾਂ ਨੇ ਕਿਹਾ ਕਿ ਮੈਂ ਉੱਪਰ ਦੀ ਹੁਣ ਰੱਖਾਂਗਾ ਥੱਲੇ ਵੀ ਨੀ ਪਾਉਂਦਾ। ਭਾਈ ਪਤਾ ਕਿਵੇਂ ਹੈ ਬਾਬਾ ਤੇਜਾ ਸਿੰਘ ਜੀ ਉਹ ਪਰ ਮੈਨੂੰ ਕਹਿੰਦੇ ਬਾਬਾ ਨਾਨਕਿਆ ਕਿ ਮੈਂ ਤਾਂ ਕਹਿਣਾ ਕਿਉਂਕਿ ਵੱਡਾ ਸੁਨੈਲਨ ਬਾਬਾ ਮੰਨਿਆ ਹੈ। ਉਹਨਾਂ ਨੇ ਸਵਾਰੀ ਆਵਰੇ ਕਿਹਾ ਸੀ ਕਿ ਸੰਤ ਜੀ ਸੰਤਾਂ ਦੇ ਕਿਰਪਾਨ ਉੱਪਰ ਦੀ ਹੈ, ਬਾਬਿਆਂ ਦੇ ਕਿਰਪਾਨ ਉੱਪਰ ਦੀ ਹੈ ਤੇ ਗੜਵਾਈ ਦੇ ਥੱਲੇ ਦੀ। ਬਲਾਸ ਨੇ ਕਿਹਾ ਸੀ ਉਹ ਪਤਾ ਕਿਉਂ ਕਿਹਾ ਸੀ, ਬਾਬਾ ਚੀਮਾ ਜੀ ਬਾਬਾ ਜੀ ਸੀ ਤੇ ਗੜਵਾਈ ਬਣਾਇਆ ਗਿਲ ਨੂੰ। ਉਹ ਕਹਿੰਦੇ ਜੀ ਗੜਵਾਈ ਦੇ ਥੱਲੇ ਦੀ ਤੇ ਬਾਬੇ ਦੇ ਉੱਪਰ ਦੇ ਉਹਦੇ ਠੀਕ ਨੇ। ਹੁਣ ਇਹ ਤਾਂ ਬਣ ਕੇ ਘਰ ਹੀ ਬਾਬੇ ਦੇ ਪਹਿਲਾਂ ਪਾਰਟ ਨੇ ਪੰਜਾਬ ਚ ਗਿਆ ਸੀ ਉਦੋਂ ਉਹਨਾਂ ਵਿੱਚ ਮੇਰੀ ਮਾਨੀ ਸੀ ਤੇ ਜਿੱਦ ਸਾਹਿਬ ਆਹ ਨੇ ਮਾਨੀ ਇੱਥੇ ਤੇ ਹੁਣ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਤੇਜਾ ਸਿੰਘ ਨੂੰ ਅੱਜ ਤਾਂ ਨਹੀਂ ਕਹਿੰਦਾ ਹੁਣੇ ਪਾ ਪਰ ਮੰਡੀ ਆ ਜਦੋਂ ਜਾਣਾ ਤੇ ਪਵਾ ਕੇ ਜਾਣੀ ਆ ਤੁਸੀਂ ਚਾਰ ਆਪਣੇ ਰੱਖਿਓ ਤੇ ਇਹਦਾ ਖਿਆਲ ਕਰਿਓ ਵੀ ਇਹਨਾਂ ਇਹਨਾਂ ਵੱਲ ਹੈ ਇਹਨਾਂ ਦੇ ਮੈਂ ਬਹੁਤ ਹੀ ਇਹਨਾਂ ਦਾ ਰਹੀ ਹਾਂ ਇਸ ਗੱਲ ਤੋਂ ਬਹੁਤ ਰਹੀ ਹੈ। ਆਹ ਰੰਗ ਇਹ ਮਿਲਦੇ ਸੀ ਸੰਤ ਜੀ ਇਹ ਜਿਹੜੇ ਤੇਰੇ ਬਹੁਤੇ ਨੇੜੇ ਲੱਗ ਲੱਗ ਬਹਿੰਦੇ ਆ ਜਿਹਨਾਂ ਤੇ ਤੂੰ ਬਹੁਤਾ ਹੰਮਾ ਰੱਖਦਾ ਹੈ ਇਹ ਤਾਂ ਉੱਪਰ ਦੀ ਪਾਉਂਦੇ ਨੇ ਸਾਡੇ ਦਸ ਮੂਠਾ ਦਿਨ ਇਹਨੇ ਤਾਂ ਦਸ ਲਾਭ ਤੇ ਤੈਨੂੰ ਕੋਈ ਖਾਲਸਾ ਵਾਹਿਗੁਰੂ ਨਫ਼ਰਤ ਨੀ ਕਰਦੇ ਕਿ ਤੁਸੀਂ ਕਿਸੀਆਂ ਵਾਲੇ ਮੀਡੀਆ ਤੇ ਨਫ਼ਰਤ ਕਿਵੇਂ ਕਰਦੇ ਹੋ ਤੇ ਜੇ ਕਰਦੇ ਆ ਤੇ ਮੇਰਾ ਇੱਕ ਪ੍ਰੈਸ਼ਰ ਹੈ ਤੁਹਾਡੇ ਸਾਰਿਆਂ ਮਟੀਰੀਆ ਤੇ ਤੇ ਤੁਹਾਡੇ ਤੇ ਵੀ ਹੁਣ ਅੰਦਰ ਦੇ ਕਹਿੰਦੇ ਕੀ ਮੈਂ ਨੀਲੇ ਰੰਗ ਤੇ ਨਫ਼ਰਤ ਹੈ ਕਹਿੰਦੇ ਹਾਂ ਜੀ ਤੇ ਮੈਂ ਰਹੀਏ ਕਿੱਥੇ ਆ ਕਹਿੰਦੇ ਜੀ ਧਰਤੀ ਤੇ ਮੈਂ ਗੱਲ ਪੈ ਕਹਿੰਦੇ ਕਿਉਂ ਮੈਂ ਕਿ ਨੀਲੇ ਦੇ ਥੱਲੇ ਰਹਿੰਦੇ ਨੀਲੇ ਦੇ ਥੱਲੇ ਕਹਿੰਦੇ ਕੀ ਮੈਂ ਆਕਾਸ ਆਕਾਸ ਨੀਲਾ ਸਾਰੀ ਦਿਹਾੜੀ ਸਰਦੇ ਰਹਿੰਦਾ ਸੁੱਤਿਆਂ ਪਿਆਂ ਦੇ ਵਿੱਚ ਬਰਾਜਿਆਂ ਹੋਏ ਤੁਰਿਆ ਜਾਂਦਿਆਂ ਦੇ ਤੇ ਆਕਾਸ ਦੇ ਪਾਸੇ ਨਿਕਲ ਕੇ ਕਿਸੇ ਪਾਸੇ ਜਾਓਗੇ ਕਿੱਥੇ ਨੀਲਾ ਤਾਜ਼ਾ ਸਿਰ ਤੇ ਟਿਕ ਜਾਵੇ ਤੇ ਗਊ ਦੀ ਰੱਤ ਤੇ ਆਕਾਸ ਸਾਰੀ ਦਿਹਾੜੀ ਨੀਲਾ ਸਰਦੇ ਰਹਿੰਦਾ ਤੇ ਉਹਦਾ ਡਾਈ ਕੋਈ ਨੀ ਗਾ ਨਿਕਲਦਾ ਕਿਹੜੇ ਪਾਸੇ ਦੱਸੋ ਜਿਹੜਾ ਪ੍ਰਚਾਰ ਸੁਣਿਆ ਤੇ ਮੈਂ ਤਾਂ ਫੱਦਾ ਹੈ ਮੈਂ ਤੁਸੀਂ ਤਾਂ ਨਫ਼ਰਤ ਕਿਸੇ ਰਸਰਾ ਲਿਆ ਕੇ ਰੱਖੀਆਂ 200 ਢਿੰਡਰਾਂ ਵਾਲੇ ਨੂੰ ਚਲਾਉਣੀਆਂ ਜੇ ਜੁਰਤ ਤੇ ਲਿਆਓ ਚਲਾਓ ਤੇ ਬਾਕੀ ਤੁਹਾਨੂੰ ਸੱਦਾ ਦਿੰਦਾ ਜਿਤਨੇ ਨਾਮ ਘਾੜੀਆਂ ਹਿੰਦੁਸਤਾਨ ਦੇ ਵਸਨੀਕ ਸਾਰੇ ਆਓ ਬੈਠੇ ਲੰਗਰ ਗੁਰੂ ਕਾ ਚੱਲੇਗਾ ਤੇ ਪੰਡਾਲ ਦਾ ਖੱਤ ਸੰਗਤ ਕਰੇਗੀ ਦਾਸ ਕਰੇਗਾ ਤੇ ਆਓ ਗੁਰਮਤ ਦਾ ਪ੍ਰਚਾਰ ਕਰੋ ਗੁਰੂ ਗ੍ਰੰਥ ਸਾਹਿਬ ਤੁਸੀਂ ਕਹਿੰਦੇ ਅਸੀਂ ਮੰਨਦੇ ਹਾਂ ਸਤਿਗੁਰ ਦਾ ਕਰੋ ਪ੍ਰਚਾਰ ਤੇ ਆਓ ਮੈਂ ਸਤ ਨੇ ਦੁਆ ਰੱਖਦਾ ਤੁਹਾਡਾ ਤੇ ਮੁੜ ਕੇ ਉੱਠ ਕੇ ਕਹਿੰਦੇ ਬਾਬਾ ਜੀ ਐਸਾ ਅਖਬਾਰਾਂ ਨੇ ਪੜਿਆ ਸੀ ਤੂੰ ਮਨੁੱਖਾਂ ਦੇ ਉੱਚ ਬੋਲਦਾ ਨਾ ਧਾਰੀਆਂ ਦੇ ਉੱਚ ਬੋਲਦਾ ਫਲਾਨਿਆਂ ਦੇ ਉੱਚ ਬੋਲਦਾ ਸਾਨੂੰ ਸ਼ੱਕ ਸੀ ਤੇ ਸਾਡੀ ਸ਼ੱਕ ਨਿਕਲ ਗਈ ਸਾਨੂੰ ਆਉਣ ਵਾਲੇ ਸਾਰੇ ਸੱਤ ਦਿਨ ਸਾਡੇ ਮਿਲਦੇ ਨੇ ਬਸਾ ਟਾਈਮ ਲਗਾ ਤੇ ਦੇ ਜਾਗਾ ਪਰ ਤੁਸੀਂ ਦੱਸੋ ਵੀ ਨੀਲੀ ਪੱਗ ਬੰਨਣੀ ਚਾਹੀਦੀ ਕਿ ਨਹੀਂ ਕਹਿੰਦੇ ਜੀ ਕਹਿਣਾ ਤਾਂ ਔਖਾ ਮੈਂ ਕਹਿਣਾ ਔਖਾ ਦਿਲ ਤਾਂ ਮੰਨਦਾ ਨਾ ਕਹਿੰਦੇ ਦਿਲ ਤਾਂ ਮੰਨਦਾ ਪਰ ਤੁਹਾਨੂੰ ਹਦਾਇਤ ਨੀ ਕਹਿਣਾ ਨਹੀਂ ਮੈਂ ਚੱਲ ਇੰਨਾ ਠੀਕ ਆ ਦੂਜੇ ਸਾਲ ਕਹਾ ਲਾਂਗੇ ਐਤਕੀ ਜੈ ਨਹੀਂ ਮਨਾ ਲਿਆ ਤਾਂ ਖਾਲਸਾ ਜੀ ਉੱਥੋਂ ਇਲਾਕੇ ਚ ਐਲਾਨ ਕੀਤਾ ਹੈ ਕਿ ਜਿਹੜੇ ਅੱਗੇ ਚਿੱਟੀ ਪੱਗ ਵਾਲਾ ਨੀਲੀ ਬੰਨ ਲਵੇ ਤੇ ਮਾਰ ਵੀ ਦਿੰਦੇ ਤੇ ਉਹਨੂੰ ਮਾਰੇ ਵੀ ਤਿੰਨ ਚਾਰ ਸਿੰਘ ਉਸ ਇਲਾਕੇ ਚ ਉਹਨਾਂ ਨੇ ਪੈਰੀ ਖੋਹ ਲੈਂਦੇ ਹੈ ਆਪਣੇ ਵਿੱਚੋਂ ਖਾਰਜ ਕਰ ਦਿੰਦੇ ਹੈ ਤੇ ਮੈਂ ਉੱਥੇ ਐਲਾਨ ਕਰਕੇ ਆਇਆ ਕਿ ਇਲਾਕੇ ਵਾਲਿਓ ਇਹ ਚਿੱਟੀਆਂ ਪੱਗਾਂ ਵਾਲੇ ਨੇ ਜਿਹਨਾਂ ਦਾ ਜੀ ਕਰਦਾ ਨੀਲੀਆਂ ਬੰਨਣ ਨੂੰ ਬੰਨੋ ਪਰ ਚਿੱਟੀ ਵਾਲਾ ਤੇ ਤੁਸੀਂ ਨਫ਼ਰਤ ਨਾ ਕਰਿਓ ਤੇ ਜੇ ਚਿੱਟੀਆਂ ਵਾਲੇ ਨੀਲੀਆਂ ਲਵਾਉਣਗੇ ਤੇ ਜਿਹਦੀ ਲਾਠੀ ਵੀ ਤੁਸੀਂ ਕੁਝ ਨਾ ਕਿ ਤੁਹਾਨੂੰ ਸੁਨੇਹਾ ਦੇਵੇ ਤੇ ਅਸੀਂ ਬਣਾਵਾਂਗੇ ਆ ਕੇ ਫਿਰ ਇੱਥੇ ਔਰ ਜਿੰਨੀਆਂ ਚਿੱਟੀਆਂ ਵਾਲਿਆਂ ਜੀ ਕਰਦਾ ਸੀ ਮੂਰੀਆਂ ਬੰਨਣ ਨੂੰ ਸਾਰਿਆਂ ਨੇ ਬੰਨੀਆਂ ਚਿੱਟੀਆਂ ਨੇ ਲਵਾਈ ਜਦੋਂ ਅਸੀਂ ਭਰਾ ਕਹਿੰਦੇ ਹਾਂ ਅਸੀਂ ਵੀ ਕਹਿ ਕੇ ਜੀ ਕਹਿ ਜੀ ਆਇਆ ਕਹਿੰਦੇ ਹਾਂ ਸਾਡੀ ਨੀਲੀ ਲਵਾ ਦੇਗਾ ਕੋਈ ਕਿਵੇਂ ਤੇ ਜੇ ਲਵਾ ਦੇਗਾ ਤੇ ਫਿਰ ਚੂੜੀਆਂ ਤਾਂ ਪਾਉਣ ਵਾਲੇ ਦੋ ਅੱਠ ਚਿੱਟੀ ਵਾਲਿਆਂ ਦੇ ਦੋ ਨੀਲੀ ਵਾਲਿਆਂ ਦੇ ਸਾਰਿਆਂ ਨੂੰ ਦੋ ਦੋ ਹੀ ਹੈ ਕੰਮ ਤਾਂ ਦਿਲ ਨੇ ਕਰਨਾ ਚੰਮ ਨੇ ਨੀ ਕਰਨਾ ਤਾਂ ਖਾਲਸਾ ਜੀ ਮਿਲ ਕੇ ਚੱਲੋ ਇਤਨੀ ਨਫ਼ਰਤ ਢੇਲੇ ਢੇਲੇ ਦੇ ਬੰਦੇ ਹੈ ਜੀ ਆ ਧਿਆਨ ਰੱਖ ਲੈ ਜੀ ਕੱਲ ਨੂੰ ਕਹੋਗੇ ਕਛਹਿਰਾ ਕਿਉਂ ਪਾਇਆ ਫਿਰ ਕਹੋਗੇ ਤੁਹਾਡੀ ਜਬਾਨ ਕਿਉਂ ਬੋਲਦੀ ਹੈ ਫਿਰ ਕਹੋਗੇ ਤੁਸੀਂ ਜਿਹੜੇ ਕਿਉਂ ਹੈ ਤਾਂ ਇਹਦਾ ਮਤਲਬ ਤੁਹਾਡੇ ਲਾ ਕੇ ਅੱਖਾਂ ਵੀ ਕੱਢਦੀ ਹੈ ਜਬਾਨ ਵੀ ਵੱਢਦੀ ਹੈ ਤੇ ਕੰਨਾਂ ਵੀ ਬੁੱਝੇ ਦੇਣ ਗਏ ਤੂੰ ਹੀ ਕਿਉਂ ਜਪ ਚਾਹੇ ਹੋਇਆ ਜਿਹਨੂੰ ਗੁਰੂ ਕਰਨ ਜੀ ਘਰ ਦੇ ਧਿਆਰਾ ਤੇ ਨਫ਼ਰਤ ਹੈ ਆਪਣੀ ਮਾਂ ਨੂੰ ਉਲਾਵਾ ਦੇ ਜਿਹਨੇ ਤੈਨੂੰ ਜਨਮ ਦਿੱਤਾ ਹੋਇਆ ਜਿਹਨੂੰ ਪਤਲੂ ਤੱਕ ਦਾ ਬਿਨਾਂ ਸ਼ਾਸਤਰ ਕੇਸਰ ਨਰਮ ਭੇਟ ਜਾਣੋ ਗਹਿ ਕਾਨ ਪਾਕੋ ਕਿੱਦਾਂ ਲੈ ਸੁਧਾਨੋ ਇਹੀ ਮੋਰ ਆਗਿਆ ਸੁਣੋ ਸਿੱਖ ਪਿਆਰੇ ਬਿਨਾਂ ਸ਼ਾਸਤਰ ਕੇਸਰ ਦਾ ਦੇਵੋ ਦਿਦਾਰੇ ਇਹ ਕਿਹੜੇ ਸ਼ਸਤਰ ਰੱਖਣੇ ਨਹੀਂ ਚਾਹੀਦੇ ਔਰ ਜਿਹਦਾ ਪਿਓ ਪਰਲੋਕ ਨੂੰ ਜਾਣ ਲੱਗਿਆ ਇਹ ਦਸ ਹਥਿਆਰ ਲੈ ਕੇ ਗਿਆ ਤੇ ਉਹਦਾ ਪੁੱਤ ਚੇਤ ਨਹੀਂ ਰੱਖ ਸਕਦਾ ਜਿਹੜਾ ਪਿਓ ਦੇ ਨਾਲ ਪੁੱਤ ਨਾ ਰਹੇ ਲੋਕੀ ਨਫ਼ਰਤ ਕਰਦੇ ਰਹੋ ਤੇ ਉਹ ਸ਼ਾਇਦ ਨਾ ਪਿਓ ਨਾ ਰੋਦਾ ਨਾ ਮਾਂ ਨਾ ਰੋਦਾ ਤੇ ਗੱਲ ਕਹਿੰਦੇ ਘੈਟਾ ਇੱਥੇ ਪਾਸੇ ਦਾ ਰਹਿ ਗਿਆ ਇਹ ਨਾ ਕੀਤੀ ਆ ਮੁੜ ਕੇ ਇਹਨਾਂ ਬਣਾ ਲੈ ਕੇ ਇਕੱਠ ਹੋਣਾ ਨੇ ਤੇ ਫਿਰ ਪਤਾ ਨੀ ਜਿੰਨੇ ਜਾਣੇ ਬਲਾਸ ਕਿਤੇ ਹੋਣ ਜਾਂ ਸਤਿਗੁਰ ਦੇ ਵੱਟ ਹੈ ਤਾਂ ਖਾਲਸਾ ਜੀ ਇਸ ਵਾਸਤੇ ਬੇਨਤੀ ਕੀਤੀ ਹੈ ਖੇਡੋ ਇਹਨਾਂ ਤਿਆਰ ਕਰ ਲਓ ਅਸੀਂ ਤੁਹਾਡੀ ਕਥਾ ਸੁਣਨ ਦੇ ਪਹਿਲੇ ਪਾਸੇ ਤੁਰ ਪਿਆ ਇਹ ਛੱਟਾਂ ਸਾਹ ਤੁਹਾਡੀਆਂ ਦੂਰ ਕੀਤੀਆਂ ਹੈ ਤੇ ਤੁਹਾਡਿਆਂ ਮਨਾਂ ਵਿੱਚ ਪਿਆਰ ਦੇ ਕਿਸੇ ਇੱਕ ਦੋ ਚਾਰ ਦਸ ਜਾਂ ਅੱਸੀ ਪ੍ਰਚਾਰ ਕਰਕੇ ਤੁਹਾਡੇ ਮਨ ਕੋਈ ਕਰੇਡਾ ਨਾ ਪੈਦਾ ਕਰ ਦੇਣ ਤਾਂ ਇੰਨੀਆਂ ਗੱਲਾਂ ਤੁਹਾਡੇ ਸਾਹਮਣੇ ਕੀਤੀਆਂ ਹੋਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਪਵਿੱਤਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਗੁਰਬਾਣੀ ਦੀ ਉਹਦੇ ਸੰਬੰਧ ਵਿੱਚ ਫਿਰ ਕਰ ਲੈਣ ਕੱਲ੍ਹ ਦੁਬਾਰਾ ਤੋਂ ਸੋਹਣ ਪ੍ਰੇਮ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣੈ ਸਿੱਧ ਪੀਰ ਸਰਨਾਥ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਧਾਂ ਨੇ ਬੇਨਤੀ ਕੀਤੀ ਹੈ ਕਿ ਗੁਰੂ ਗਰੀਬ ਨਿਵਾਸ ਜੀ ਨਾਮ ਦੇ ਸੁਣ ਦਾ ਮਹਾਤ ਨੂੰ ਦੱਸੋ ਹੁਣ ਆਪਾਂ ਸੁਣਨ ਆਇਆ ਨਾ ਭਾਵੇਂ ਪੜ੍ਹਨ ਸੁਣਨ ਬਾਣੀ ਪੜ੍ਹਨ ਤੇ ਸੁਣਨ ਵਾਸਤੇ ਆਏ ਹਾਂ ਕਈ ਕਹਿੰਦੇ ਸੁਣੀ ਦਾ ਕਾਇਆ ਫਾਇਦਾ ਨੀ ਕੋਈ ਜੋ ਸੁਣ ਦਾ ਲਾਭ ਉਹ ਸੁਣੋ ਸੁਣਿਆ ਸੁਣਿਆ ਸਿੱਧ ਪੀਰ ਸੁਰਨਾ ਮਹਾਰਾਜ ਕਹਿੰਦੇ ਭਾਈ ਸੁਣਨੇ ਕਰਕੇ ਪਤਾ ਲੱਗਦਾ ਕਿ ਅੱਜ